सतनाम धन्नवाद हे गुरु साहिब जियो जेता समुंद सागर नीर भरिया तेते औगण हमारे दया करो किछ मेहर उपाव हो डूबदे पत्थर तारे दया करो दया करो किछ मेहर उपाव हो डूबदे पत्थर तारे जियड़ा अग्न बराबर तपै पीतर वगै काती परनवत नानक हुकम पछाणे सुख होवै दिन राती दंडौत बंदन अनेक बार सर्व कला समरथ डोलन तेरा खो प्रभु नानक दे कर हाथ परम सम्मान योग चवर शतर तख दे मालिक साहिब श्री गुरु ग्रंथ साहिब सचे पातशाह जी दी पावन पवित्र हाजूरी अंदर सतगुरु जी दे अमृत बचन कीर्तन रूप विच आप जी ने श्रवण कीते ने। पिछले दिना तो चल रहे हजूर दे पवित्र शब्द दी लड़ीवार जो विचार व्याख्या आपां करदे आ रहे हां उस दे अनुसार भगत धन्ना साहिब जी दे जो प्रेरणा स्रोत महापुरख बने जिन्हां दे जीवन चरित्र पवित्र बाणी और करनी कमाणी नूं सुन के भगत धन्ना जी अतुट श्रद्धा पूर्ण यकीन पूरे भरोसे दे नाल परमात्मा दी बंदगी विच जुड़ गए। उन्हां विच भगत नामदेव जी भगत कबीर साहिब जी और कल विचार आपां कीती सी भगत रविदास साहिब जी उन्हां दे मुतलक हजूर ने अमृत बाणी विच बख्शिश कीती। रविदास टवंता टोर नीत तिन त्यागी माया प्रगट होवा साध संग हर दर्शन पाया। उस तो अगला जो प्रेरणा स्रोत भगत है वो है ਸੈਨ ਨਾਈ ਬੁਤਕਾਰੀਆ ਉਹ ਘਰ ਘਰ ਸੁਣਿਆ ਹਿਰਦੇ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਣਿਆ। ਜੋ ਇਸ ਵਾਰ ਦਾ ਇਸ ਇਲਾਕੇ ਵਿੱਚ ਸ਼ਬਦ ਵਿਚਾਰ ਦਾ ਪ੍ਰਕਰਨ ਹੈ ਉਹ ਭਗਤ ਧੰਨਾ ਜੀ ਦੀ ਪਵਿੱਤਰ ਬਾਣੀ। ਆਓ ਭਗਤ ਸੈਨ ਜੀ ਦੇ ਮੁਤਲਕ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਵਿੱਚੋਂ, ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੀ ਰਚਨਾ ਵਿੱਚੋਂ ਤੇ ਔਰ ਖੁਦ ਭਗਤ ਸੈਨ ਜੀ ਦਾ ਇੱਕ ਸ਼ਬਦ ਜੋ ਗੁਰੂ ਗ੍ਰੰਥ ਸਾਹਿਬ ਦੇ ਰਾਗ ਧਨਾਸਰੀ ਵਿੱਚ ਦਰਜ ਹੈ ਉਸ ਦੀ ਵੀ ਸੰਖੇਪ ਜੀ ਆਪਾਂ ਵਿਚਾਰ ਅੱਜ ਜ਼ਰੂਰ ਕਰਾਂਗੇ। ਭਾਵੇਂ ਚਿੱਤ ਸੀ ਕੱਲ ਵੀ ਦੋਨੋਂ ਮਹਾਂਪੁਰਖਾਂ ਦਾ ਜੀਵਨ ਇੱਕ ਦਿਨ ਵਿੱਚ ਹੀ, ਪਰ ਅੰਤਰ ਆਤਮੇ ਤੋਂ ਆਵਾਜ਼ ਆਈ ਨਹੀਂ। ਭਗਤ ਸੈਨ ਸਾਹਿਬ ਜੀ ਉਹਨਾਂ ਦੇ ਜੀਵਨ ਦਾ ਇੱਕ ਇੱਕ ਪਹਿਲੂ ਸੰਖੇਪ ਜਾਂ ਵਿਚਾਰਨਾ ਅਤ ਲਾਜ਼ਮੀ ਹੈ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਆਪ ਬਖਸ਼ੋ ਆਸੀਸ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਆਪ ਜੀ ਦੇ ਚਰਨਾਂ ਚ ਬੇਨਤੀ ਕੀਤੀ ਸੀ ਕਿ ਭਾਵੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਦੇ ਅੰਦਰ ਰੂਹਾਨੀ ਜੀਵਨ ਨੂੰ ਕਮਾਉਣ ਵਾਸਤੇ ਕੁਛ ਪੁਰਾਣਿਕ ਭਗਤਾਂ ਦਾ ਜੀਵਨ ਵੀ ਬਿਆਨ ਕੀਤਾ ਗਿਆ ਹੈ। ਉਹਨਾਂ ਵਿੱਚ ਕੁਛ ਰਾਜਕੁਮਾਰ ਨੇ ਕੁਛ ਵਕਤ ਦੇ ਗੇੜੇ ਨਾਲ ਜ਼ਿੰਦਗੀ ਦੇ ਪੈੜ ਤੋਂ, ਜ਼ਿੰਦਗੀ ਦੇ ਰਾਹ ਤੋਂ ਥਿੜਕ ਗਏ ਤੇ ਵਾਸ਼ਨਾ ਵਿੱਚ ਡਿੱਗ ਪਏ ਤੇ ਉਹਨਾਂ ਡਿੱਗਿਆ ਹੋਇਆਂ ਨੂੰ ਵੀ ਪਰਮਾਤਮਾ ਦੇ ਨਾਮ ਨੇ ਚੁੱਕਿਆ, ਉਹ ਭਗਤ ਬਣੇ, ਉਹਨਾਂ ਦਾ ਜ਼ਿਕਰ ਹੈ। ਜਿਵੇਂ ਧਰੂ ਤੇ ਪ੍ਰਹਿਲਾਦ ਰਾਜੇ ਦੇ ਪੁੱਤਰ ਨੇ, ਰਾਜਿਆਂ ਦੇ ਪੁੱਤਰ ਨੇ, ਪਰ ਗਨਕਾ, ਅਜਾਮਲ, ਕੁਬਜਾ ਜੋ ਇਹ ਪੁਰਾਣਿਕ ਨੇ, ਇਹਨਾਂ ਨੇ ਆਪਣੀ ਜ਼ਿੰਦਗੀ ਦੀ ਜਿਹੜੀ ਰਾਹ ਸੀ ਉੱਥੋਂ ਥਿੜਕ ਗਏ ਤੇ ਜਦੋਂ ਕੁਰਾਏ ਪਏ ਤੇ ਕੁਰਾਏ ਪਿਆ ਹੋਇਆਂ ਦੇ ਜਦੋਂ ਰਸਤੇ ਬੰਦ ਹੁੰਦੇ ਦਿਸੇ ਫਿਰ ਵਾਪਸ ਉਹ ਮਾਲਕ ਦੇ ਚਰਨਾਂ ਵਾਲੇ ਪਾਸੇ ਆਏ। ਪਰ ਜਿਹੜਾ ਇੱਥੇ ਭਗਤਾਂ ਦਾ ਜ਼ਿਕਰ ਚੱਲ ਰਿਹਾ, ਕਬੀਰ ਸਾਹਿਬ ਜੀ, ਨਾਮਦੇਵ ਜੀ ਮਹਾਰਾਜ, ਭਗਤ ਕਬੀਰ ਸਾਹਿਬ ਜੀ, ਭਗਤ ਨਾਮਦੇਵ ਜੀ, ਭਗਤ ਰਵਿਦਾਸ ਸਾਹਿਬ ਜੀ, ਭਗਤ ਸੈਨ ਜੀ, ਇਹ ਪੁਰਾਣਿਕ ਭਗਤ ਨਹੀਂ, ਇਹ ਅਸਲ ਵਿੱਚ ਉਸ ਵਕਤ ਦੇ ਉਹ ਪਹੁੰਚੇ ਹੋਏ ਮਹਾਂਪੁਰਖ ਨੇ ਕਿ ਜਿਨ੍ਹਾਂ ਨੇ ਮਾਨਵਤਾ ਨੂੰ ਨਾਮ ਦਾ ਕੇਵਲ ਉਪਦੇਸ਼ ਹੀ ਨਹੀਂ ਦਿੱਤਾ, ਉਹਨਾਂ ਨੇ ਆਪਣੀ ਮੁਬਾਰਕ ਰਸਨਾ ਤੋਂ ਬਾਣੀ ਵੀ ਉਚਾਰਨ ਕੀਤੀ ਤੇ ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਚ ਦਰਜ ਹੈ। ਗੁਰੂ ਅਰਜੁਨ ਸਾਹਿਬ ਉਹ ਭਗਤ ਜਿਨ੍ਹਾਂ ਨੂੰ ਧੰਨਾ ਜੀ ਨੇ ਸੁਣ ਕੇ ਇਬਾਦਤ ਵਾਲੇ ਪਾਸੇ ਤੁਰੇ। ਭਗਤ ਸੈਨ ਜੀ ਦਾ ਜੀਵਨ ਚਰਿੱਤਰ ਬਹੁਤ ਸਾਨੂੰ ਘੱਟ ਮਿਲਦਾ ਹੈ, ਜਿੰਨਾ ਕੁ ਆਪਾਂ ਪੜਚੋਲਣ ਦਾ ਯਤਨ ਕਰਾਂਗੇ ਉਹਦੇ ਵਿੱਚ ਸਾਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਪੌੜੀ ਨੂੰ ਆਧਾਰ ਬਣਾਉਣਾ ਅਤ ਲਾਜ਼ਮੀ ਹੋ ਜਾਏਗਾ। ਤੇ ਉਸ ਪੌੜੀ ਵਿੱਚ ਕੁਛ ਐਸੇ ਨੁਕਤੇ ਨੇ ਕਿ ਜਿਨ੍ਹਾਂ ਦੀ ਵਿਆਖਿਆ ਕਰਨੀ ਅਤ ਲਾਜ਼ਮੀ ਹੈ। ਪਹਿਲੀ ਗੱਲ, ਭਾਈ ਸਾਹਿਬ ਨੇ ਕਿਹਾ ਕਿ ਭਗਤ ਸੈਨ ਜੀ ਦੀ ਜ਼ਿੰਦਗੀ ਵਿੱਚ ਪਲਟਾ ਵੀ ਕਬੀਰ ਸਾਹਿਬ ਦੇ ਜੀਵਨ ਨੂੰ ਦੇਖ ਕੇ ਆਇਆ। ਭਾਈ ਸਾਹਿਬ ਦੇ ਮੁਤਾਬਕ ਜਦੋਂ ਕਬੀਰ ਜੈਸੇ ਮਹਾਂਪੁਰਖ ਇੱਕ ਕਿਰਤ ਕਰਨ ਵਾਲੇ ਪਿੱਛੇ ਸੀ, ਵਿਚਾਰਿਆ ਸੀ, ਉਹਨਾਂ ਦੀ ਹਰ ਪਾਸੇ ਜੈ ਜੈਕਾਰ ਹੋਣ ਲੱਗੀ ਤੇ ਉਸ ਵਕਤ ਉਹਨਾਂ ਦੇ ਮਨ ਵਿੱਚ ਇਹ ਖਿਆਲ ਆਇਆ ਕਿ ਜਿਹਨੂੰ ਲੋਕ ਜੁਲਾਹਾ ਕਹਿੰਦੇ ਨੇ, ਵਕਤ ਦੇ ਲੋਕ ਉੱਚ ਜਾਤੀਏ ਸ਼ੂਦਰ ਕਹਿੰਦੇ ਨੇ, ਜੇ ਇਹ ਉਸ ਗੜ ਵਿੱਚ ਰਹਿ ਕੇ ਪਰਮਾਤਮਾ ਦੀ ਭਗਤੀ ਕਰਕੇ ਬੇਵਾਕ, ਨਿਡਰ, ਬੇਮੁਥਾਜ ਹੋ ਸਕਦਾ ਹੈ ਤੇ ਮਨਾ ਤੂੰ ਕਿਉਂ ਨਹੀਂ ਪਰਮਾਤਮਾ ਦੀ ਭਗਤੀ ਕਰਦਾ। ਉੱਥੇ ਉਹ ਸ਼ਬਦ ਹੈ ਕਿ ਸੁਣ ਪ੍ਰਤਾਪ ਕਬੀਰ ਦਾ, ਦੂਜਾ ਸਿੱਖ ਹੋਵਾ ਸਹਿਣ ਨਾਈ। ਦੇਖੋ ਇਹ ਸ਼ਬਦ ਮੈਂ ਬੜੇ ਖੁੱਲੇ ਜੇ ਵਰਤਨੇ ਨੇ ਅੱਜ, ਕਿਉਂਕਿ ਇਹਨੂੰ ਜਾਤ ਪਾਤ ਤੋਂ ਉੱਪਰ ਉੱਠ ਕੇ, ਕਿਉਂਕਿ ਸਮਝਾਇਆ ਕਿਹਨੂੰ ਜਾ ਰਿਹਾ ਹੈ, ਉਹ ਮੈਂ ਪਹਿਲੇ ਦਿਨ ਵੀ ਅਰਜ਼ ਕੀਤੀ ਸੀ। ਹਜ਼ੂਰ ਨੇ ਇੱਥੇ ਭਾਈ ਸਾਹਿਬ ਨੇ ਕਿਹਾ ਸੁਣ ਪ੍ਰਤਾਪ ਕਬੀਰ ਦਾ, ਕਿ ਕਬੀਰ ਸਾਹਿਬ ਦਾ ਪ੍ਰਤਾਪ, ਉਹਨਾਂ ਦੀ ਉਪਮਾ, ਉਹਨਾਂ ਦੀ ਵਡਿਆਈ ਸੁਣ ਕੇ। ਤੇ ਇੱਥੇ ਪ੍ਰਤਾਪ ਦਾ ਅਰਥ ਉਹਨਾਂ ਦੀ ਬਾਹਰਮੁਖੀ ਪ੍ਰਭਤਾ ਨਹੀਂ, ਬੇਨਤੀ ਸਮਝਿਓ। ਮੰਨ ਲਓ ਕਿਸੇ ਨੇ ਅਸਥਾਨ ਬਣਾਇਆ, ਉਹਦੇ ਸ਼ਰਧਾਲੂ ਬਹੁਤ ਬਣ ਗਏ, ਉਹਦੀ ਸਰਕਾਰੇ ਦਰਬਾਰੇ ਬਹੁਤ ਪਹੁੰਚ ਗਏ, ਤੇ ਬੰਦਾ ਉਹਦੀ ਬਾਹਰਮੁਖੀ ਪ੍ਰਭਤਾ ਨੂੰ, ਬਾਹਰ ਦੇ ਅਡੰਬਰ ਨੂੰ ਦੇਖ ਕੇ ਕਹੇ ਕਿ ਜੇ ਇਹਦੇ ਕੋਲ ਇੰਨਾ ਆ ਗਿਆ, ਆਪਾਂ ਵੀ ਇਹ ਕੰਮ ਕਰ ਲਈਏ, ਉਹ ਬਾਹਰਮੁਖੀ ਇੱਕ ਪਖੰਡ ਬਣ ਕੇ ਰਹਿ ਜਾਂਦਾ ਹੈ। ਇੱਥੇ ਪ੍ਰਤਾਪ ਦਾ ਅਰਥ ਕਬੀਰ ਸਾਹਿਬ ਦੇ ਰੂਹਾਨੀ ਜੀਵਨ ਦੀ ਖੇਡ ਨੂੰ ਦੇਖ ਕੇ। ਸੁਣ ਪ੍ਰਤਾਪ ਕਬੀਰ ਦਾ, ਉਹ ਪ੍ਰਤਾਪ ਬੰਦਗੀ ਦਾ ਹੈ। ਦੂਜਾ ਸਿੱਖ ਹੋਵਾ ਸਹਿਣ ਨਾਹੀ। ਤੇ ਸੱਚਮੁੱਚ ਪਿਛਲੇ ਦਿਨੀ ਕਿਹਾ ਕਿ ਕਰਨੀ ਵਾਲੇ ਦੇ ਜੀਵਨ ਨੂੰ ਸੁਣ ਕੇ ਜੀਵਨ ਪਲਟ ਜਾਂਦਾ ਹੈ। ਕਰਨੀ ਵਾਲੇ ਦੇ ਜੀਵਨ ਦੀ ਸੋਭਤ ਕਰਕੇ ਜੀਵਨ ਵਿੱਚ ਤਬਦੀਲੀ ਆ ਜਾਂਦੀ ਹੈ। ਮਹਾਂਪੁਰਖਾਂ ਨੇ ਤਾਂ ਬਾਣੀ ਵਿੱਚ ਇਹ ਬਚਨ ਵੀ ਕਿਹਾ। ਕਬੀਰ ਸਾਹਿਬ ਜੀ ਦੇ ਇੱਕ ਸ਼ਬਦ ਅਸੀਂ ਲੈ ਲਈਏ, ਉਹ ਕਹਿੰਦੇ ਨੇ ਜੇ ਤਤ ਧਾਤ ਤੇ ਰੁੱਖ ਚੰਗੇ ਸੰਗਤ ਕਰਕੇ ਤਬਦੀਲ ਹੋ ਜਾਂਦੇ ਨੇ ਤੇ ਇਨਸਾਨ ਕਿਉਂ ਨਹੀਂ ਤਬਦੀਲ ਹੋਵੇਗਾ। ਪਾਣੀ ਇੱਕ ਤੱਤ ਹੈ, ਪੰਜਾਂ ਤੱਤਾਂ ਵਿੱਚੋਂ। ਜੇ ਗੰਦਾ ਮੈਲਾ ਪਾਣੀ ਨਿਰਮਲ ਪਾਣੀ ਦੀ ਸੋਭਤ ਕਰਕੇ ਉਹਦੀ ਮੈਲ ਖਤਮ ਹੋ ਜਾਂਦੀ ਇੱਕ ਤੱਤ ਦੀ, ਤੇ ਅੰਦਰ ਵਾਲਾ ਬੰਦਾ ਜਿਸ ਦਾ ਆਪਾਂ ਮੈਲਾ ਹੈ ਉਹ ਨਿਰਮਲ ਦੀ ਸੰਗਤ ਕਰੇਗਾ, ਉਹ ਕਿਉਂ ਨਹੀਂ ਪਵਿੱਤਰ ਹੋਵੇਗਾ। ਉਹਨਾਂ ਨੇ ਆਪਣੇ ਤੇ ਪਵਿੱਤਰ ਬਚਨ ਟੁਕਾਇਆ। ਪਾਣੀ ਇੱਕ ਤੱਤ ਹੈ, ਮੈਲੇ ਪਾਣੀ ਨੂੰ ਨਿਰਮਲ ਪਾਣੀ ਸ਼ੁੱਧ ਨਿਰਮਲ ਕਰ ਦਿੰਦਾ। ਦੂਸਰੀ ਗੱਲ, ਤਾਂਬਾ ਪਿੱਤਲ ਲੋਹਾ ਇੱਕ ਧਾਤ ਹੈ ਤੇ ਪਾਰਸ ਇੱਕ ਧਾਤ ਉਹਨਾਂ ਨਾਲ ਛੂ ਜਾਏ ਉਹ ਪਿੱਤਲ ਤਾਂਬੇ ਨੂੰ ਤਬਦੀਲ ਕਰ ਸਕਦੀ ਏ। ਤੇ ਤੀਸਰੀ ਗੱਲ, ਜੇ ਇੱਕ ਅਰਿੰਡ ਦਾ ਬ੍ਰਿਕਸ਼, ਇੱਕ ਕੰਡਿਆਂ ਵਾਲੀ ਝਾੜੀ, ਇੱਕ ਕਿੱਕਰ ਦਾ ਰੁੱਖ ਜੇ ਕਿਤੇ ਚੰਦਨ ਦੀ ਸੁਗੰਧੀ ਮਿਲ ਜਾਏ ਤੇ ਉਹ ਪਲਟ ਸਕਦਾ ਹੈ, ਬਨਸਪਤੀ ਪਲਟ ਸਕਦੀ ਏ, ਤੱਤ ਪੱਤਲ ਪਲਟ ਸਕਦੇ ਨੇ, ਧਾਤ ਪਲਟ ਸਕਦੀ ਏ। ਤੇ ਜਿਹੜਾ ਪਰਮਾਤਮਾ ਦੀ ਭਗਤੀ ਕਰਨ ਵਾਲਿਆਂ ਦੀ ਸੋਭਤ ਕਰੇਗਾ ਉਸ ਬੰਦੇ ਦਾ ਜੀਵਨ ਕਿਉਂ ਨਹੀਂ ਪਲਟੇਗਾ। ਕਬੀਰ ਸਾਹਿਬ ਦਾ ਉਹ ਸ਼ਬਦ ਹੈ ਕਿ ਗੰਗਾ ਕਹਿ ਸੰਗ ਸਲਤਾ ਵਿਗਰੀ। ਆ ਸੁਣ ਕੇ, ਸੁਣ ਪ੍ਰਤਾਪ ਕਬੀਰ ਦਾ, ਗੰਗਾ ਕਹਿ ਸੰਗ ਸਲਤਾ ਵਿਗਰੀ, ਸੋ ਸਲਤਾ ਗੰਗਾ ਹੋਏ ਨਿਬਰੀ, ਵਿਗਰੇ ਉਹ ਕਬੀਰਾ ਰਾਮ ਦੁਖਾਈ। ਇੱਥੇ ਵਿਗਰੇ ਦਾ ਅਰਥ ਆਪਣਾ ਪੰਜਾਬੀ ਵਾਲਾ ਨਾ ਕਰਿਓ। ਆਪਾਂ ਕਹਿੰਦੇ ਫਲਾਣੇ ਦਾ ਮੁੰਡਾ ਵਿਗੜ ਗਿਆ, ਫਲਾਣਾ ਬੰਦਾ ਵਿਗੜ ਗਿਆ। ਇੱਥੇ ਵਿਗੜਿਓ ਦਾ ਅਰਥ ਕਰਾਂਗੇ ਤਬਦੀਲੀ, ਚੇਂਜ ਆਉਣੀ। ਗੰਗਾ ਕਹਿ ਸੰਗ ਸਲਤਾ ਵਿਗਰੀ, ਸੋ ਸਲਤਾ ਗੰਗਾ ਹੋਏ ਨਿਬਰੀ, ਵਿਗੜਿਓ ਕਬੀਰਾ ਰਾਮ ਦੁਖਾਈ, ਸਾਚ ਭਇਓ ਅਨਕਤੈ ਨਾ ਜਾਈ ਰਹਾਉ। ਪਾਰਸ ਕਹਿ ਸੰਗ ਤਾਂਬਾ ਵਿਗੜਿਓ, ਸੋ ਤਾਂਬਾ ਕੰਚਨ ਹੋਏ ਨਿਬਰਿਓ, ਕਹਿਣ ਲੱਗੇ ਚੰਦਨ ਕਹਿ ਸੰਗ ਤਰਵਰ ਵਿਗੜਿਓ, ਸੋ ਤਰਵਰ ਚੰਦਨ ਹੋਏ ਨਿਬਰਿਓ, ਸੰਤਨ ਸੰਗ ਕਬੀਰਾ ਵਿਗੜਿਓ, ਸੋ ਕਬੀਰ ਰਾਮੈ ਹੋਏ ਨਿਬਰਿਓ। ਉਹ ਕਬੀਰ ਰਾਮ ਕਾ ਰੂਪ ਹੋ ਗਿਆ, ਉਹ ਖੁਦ ਆਪਣੀ ਰਚਨਾ, ਆਪਣੀ ਰਚਨਾ ਤੋਂ ਆਪਣੀ ਰਚਨਾ ਵਿੱਚ ਕਹਿ ਰਹੇ ਨੇ। ਕਹਿੰਦੇ ਨੇ ਕਬੀਰ ਸਾਹਿਬ ਦੇ ਪ੍ਰਤਾਪ ਨੂੰ ਸੁਣ ਕੇ ਜਿਹੜਾ ਦੂਜਾ ਸਿੱਖ ਹੋਇਆ, ਇਹਦਾ ਮਤਲਬ ਰਾਮਾਨੰਦ ਜੀ ਦਾ ਦੂਜਾ ਸਿੱਖ। ਸੁਣ ਪ੍ਰਤਾਪ ਕਬੀਰ ਦਾ, ਦੂਜਾ ਸਿੱਖ ਹੋਵਾ ਸੈਣ ਨਾਹੀ। ਇਹ ਸੈਣ ਜੀ, ਇਹ ਅਸਲ ਵਿੱਚ ਬਾਂਧਵਗੜ੍ਹ ਰਿਆਸਤ ਦੇ ਰਾਜਾ ਰਾਮ ਰਾਜ ਦੇ, ਰਾਜਾ ਰਾਮ ਦੇ ਇਹ ਰਾਜ ਦਰਬਾਰ ਵਿੱਚ ਨਾਹੀ ਪੁਣੇ ਦਾ ਕੰਮ ਕਰਦੇ ਸਨ। ਮੈਨੂੰ ਖਿਮਾ ਕਰਿਓ ਜਿਹੜੇ ਸ਼ਬਦ ਮੈਂ ਵਰਤਣ ਲੱਗਾ, ਕਿਉਂਕਿ ਵਰਨ ਵੰਡ ਮੁਤਾਬਕ ਇਹਨਾਂ ਦਾ ਇੱਕ ਕਿੱਤਾ ਸੀ, ਉਹ ਹੁੰਦਾ ਸੀ। ਤੇ ਅਜੇ ਵੀ ਪੰਜਾਬ ਦੇ ਪਿੰਡਾਂ ਚ ਦੇਖਣ ਨੂੰ ਮਿਲਦਾ ਹੈ ਕਿ ਅਮੀਰਾਂ ਦੇ, ਧਨਾੜ ਪੁਰਸ਼ਾਂ ਦੇ, ਰਾਜਿਆਂ ਦੇ ਨਹੁੰ ਉਤਾਰਨੇ, ਨਾਖੁਣ ਉਤਾਰਦੇ ਸਨ, ਕਈ ਮੁੱਠੀ ਚਾਪੀ ਵੀ ਕਰਦੇ ਸਨ ਅਮੀਰਾਂ ਦੀ, ਤੇ ਸੈਣ ਜੀ ਇਹੀ ਕਰਦੇ ਸਨ। ਉਹਨਾਂ ਦੀ ਮਾਲਿਸ਼ ਵੀ ਕਰਨੀ, ਉਹਨਾਂ ਨੂੰ ਇਸ਼ਨਾਨ ਵੀ ਕਰਾਉਣਾ ਮਾਲਿਸ਼ ਕਰਕੇ, ਤੇ ਉਸ ਤੋਂ ਬਾਅਦ ਉਹਨਾਂ ਦੇ ਤਨ ਤੇ ਕੱਪੜੇ ਪਹਿਨਾਣੇ, ਤੇ ਜਦੋਂ ਉਹ ਪਗੜੀ ਬੰਨਦੇ ਹੁੰਦੇ ਸਨ ਤੇ ਇਹ ਵੀਰ ਹੱਥ ਵਿੱਚ ਸ਼ੀਸ਼ਾ ਪਕੜ ਕੇ ਉਹਨਾਂ ਦੇ ਸਾਹਮਣੇ ਖਲੋ ਕੇ ਉਹਨਾਂ ਨੂੰ ਪੱਗ ਬਣਾਉਂਦੇ ਹੁੰਦੇ ਸਨ। ਇਹ ਉਹਨਾਂ ਦੀ ਕਿਰਤ ਸੀ। ਉਹਨਾਂ ਦਾ ਕੰਮ ਸੀ। ਫਿਰ ਅਮੀਰਾਂ ਰਾਜਿਆਂ ਦੇ ਦਰਬਾਰ ਵਿੱਚ ਇਹ ਲੋਕ ਉੱਚੀਆਂ ਉੱਚੀਆਂ ਰਾਜਿਆਂ ਰਾਣੀਆਂ ਦੀਆਂ ਕਹਾਣੀਆਂ ਸੁਣਾਉਂਦੇ ਸਨ, ਤੇ ਸ਼ਾਇਦ ਇਹੀ ਕਾਰਨ ਕਿ ਰਾਜਿਆਂ ਦੇ ਦਰਬਾਰ ਵਿੱਚ ਕਿਰਤ ਕਰਨ ਕਰਕੇ ਅੱਜ ਵੀ ਪੰਜਾਬ ਦੀ ਧਰਤੀ ਤੇ ਇਹਨਾਂ ਲਈ ਸ਼ਬਦ ਇੱਕ ਰਾਜੇ ਵਰਤਿਆ ਜਾਂਦਾ ਹੈ। ਆਪਾਂ ਰਾਜਾ ਸ਼ਬਦ ਅਕਸਰ ਵਰਤਨੇ। ਆਉਣਾ ਅਸੀਂ ਭਗਤ ਜੀ ਦੇ ਆਤਮਿਕ ਜੀਵਨ ਵੱਲ ਹੈ। ਹੁਣ ਇਹ ਰਾਜੇ ਦੀ ਰੋਜ਼ ਮਾਲਿਸ਼ ਕਰਦੇ ਨੇ, ਉਹਨੂੰ ਇਸ਼ਨਾਨ ਕਰਾਉਂਦੇ ਨੇ, ਉਹਨੂੰ ਵਸਤਰ ਪਹਿਨਾਉਂਦੇ ਨੇ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੇ ਮੁਤਾਬਕ ਜਦੋਂ ਦੇਖਿਆ ਵੀ ਇਹ ਸੱਜਣ ਕਬੀਰ ਜੈਸੇ ਮਹਾਂਪੁਰਖ ਇਬਾਦਤ ਕਰਕੇ ਇੰਨੇ ਉੱਚੇ ਪਹੁੰਚ ਗਏ, ਤੇ ਸਾਇਨ ਜੀ ਦੇ ਮਨ ਚ ਆਇਆ ਆਪਾਂ ਭਗਤੀ ਕਰੀਏ, ਸਿਮਰਨ ਕਰੀਏ। ਇਹਨਾਂ ਨੇ ਰਾਮਾਨੰਦ ਜੀ ਤੋਂ ਉਹਨਾਂ ਦੀ ਸੋਭਤ ਵਿੱਚੋਂ ਨਾਮ ਜਪਣਾ ਸ਼ੁਰੂ ਕੀਤਾ। ਜੇ ਗੁਰੂ ਦੇਖਿਆ ਵੀ ਸ਼ਬਦ ਵਰਤ ਲਈਏ ਤੇ ਅੱਤ ਕਥਨੀ ਨਹੀਂ, ਕਿਉਂਕਿ ਸਾਨੂੰ ਇਸ ਸ਼ਬਦਾਂ ਤੋਂ ਗੁਰੇਜ਼ ਨਹੀਂ ਹੋਣਾ ਚਾਹੀਦਾ। ਗੁਰਮਤ ਨੂੰ ਕੋਈ ਖਤਰਾ ਨਹੀਂ ਇਸ ਨਾਲ, ਕਿਉਂਕਿ ਜੋ ਕੁਝ ਬਾਣੀ ਚ ਲਿਖਿਆ ਅਸੀਂ ਆਪਣੇ ਢੰਗ ਨਾਲ ਉਹਨੂੰ ਚੇਂਜ ਨਾ ਕਰੀਏ। ਮੈਂ ਬਾਣੀ ਚੋਂ ਇੱਕ ਸ਼ਬਦ ਅਰਜ਼ ਕਰਨਾ ਹੈ ਇਹਨਾਂ ਦੇ ਸੰਬੰਧ ਵਿੱਚ। ਸੁਣ ਪ੍ਰਤਾਪ ਕਬੀਰ ਦਾ ਦੂਜਾ ਸਿੱਖ ਹੋਵਾ ਸਹਿਣ ਨਾਈ। ਹੁਣ ਇਹਦੇ ਕੋਲ ਇੰਨਾ ਧਨ ਤਾਂ ਹੈ ਨਹੀਂ, ਨਾ ਇਹਨਾਂ ਦੀ ਖੇਤੀ ਏ, ਨਾ ਇਹਨਾਂ ਦੇ ਕੋਲ ਮਾਲ ਡੰਗਰ ਏ, ਨਾ ਇਹਨਾਂ ਦਾ ਵਪਾਰ ਹੈ। ਕੰਮ ਇਹਨਾਂ ਦਾ ਕੀ ਏ, ਸਵੇਰੇ ਸੂਰਜ ਚੜੇ ਜਾਣਾ ਤੇ ਸ਼ਾਮ ਤੱਕ ਰਾਜੇ ਦੇ ਦਰਬਾਰ ਵਿੱਚ ਸੇਵਾ ਕਰਨੀ ਹੈ। ਸਾਰਾ ਦਿਨ ਹੱਡ ਭਨਵੀ ਰਾਜੇ ਦੀ ਸੇਵਾ ਕਰੀ ਜਾਣਾ, ਮੁੱਠੀ ਚਾਪੀ ਦੀ ਲੋੜ ਪੈ ਜਾਏ, ਸਵੇਰੇ ਮਾਲਿਸ਼ ਪਹਿਲਾਂ ਕਰਾਣੀ ਏ, ਸੂਰਜ ਨਿਕਲਣ ਤੋਂ ਪਹਿਲਾਂ ਇਸ਼ਨਾਨ ਪਾਣੀ ਗਰਮ ਕਰਕੇ ਕਰਾਣਾ, ਉਹਨਾਂ ਨੂੰ ਵਸਤਰ ਪਹਿਨਾਣੇ ਨੇ, ਸਾਰਾ ਦਿਨ ਉਹਨਾਂ ਦੇ ਅੱਗੇ ਪਿੱਛੇ। ਭਾਈ ਸਾਹਿਬ ਕਹਿੰਦੇ ਸਾਰਾ ਦਿਨ ਤਾਂ ਇਹ ਕਰਦੇ ਨੇ ਕਿਰਤ, ਤੇ ਸਾਰੀ ਰਾਤ ਜਾਗ ਕੇ ਕਰਦੇ ਨੇ ਭਗਤੀ। ਬਸ ਆਹ ਇੱਕ ਨੁਕਤਾ ਹੈ ਜਿਹੜਾ ਸਾਂਝਾ ਕਰਨਾ, ਕਿਉਂਕਿ ਜ਼ਰੂਰੀ ਸੀ। ਮੇਰੇ ਮਨ ਚ ਆਇਆ ਬਾਕੀ ਭਗਤਾਂ ਲਈ ਅਸੀਂ ਇੱਕ ਇੱਕ ਦੋ ਦੋ ਦਿਨ ਕੱਢੇ ਹੈ, ਤੇ ਇਹਨਾਂ ਦੀ 15-20 ਮਿੰਟ ਚ ਗੱਲ ਮੁਕਾ ਦੇਣੀ, ਮੇਰੀ ਆਤਮਾ ਨੇ ਮੰਨਿਆ ਨਹੀਂ, ਇਹ ਇਨਸਾਫ ਨਹੀਂ। ਸੁਣ ਪ੍ਰਤਾਪ ਕਬੀਰ ਦਾ ਦੂਜਾ ਸਿੱਖ ਹੋਵਾ ਸਹਿਣ ਨਾਈ। ਪ੍ਰੇਮ ਭਗਤ ਰਾਤੀ ਕਰੇ ਭਲਕੇ ਰਾਜ ਦੁਆਰੇ ਜਾਈ। ਭਲਕੇ ਦਾ ਅਰਥ ਕਰਾਂਗੇ ਦੂਜਾ ਦਿਨ ਸਵੇਰੇ ਸਵਖਤ ਉੱਠ ਕੇ ਜਾਂਦੇ ਨੇ, ਪਰ ਪ੍ਰੇਮ ਭਗਤ ਰਾਤੀ ਕਰੇ, ਸਾਰੀ ਰਾਤ ਭਗਤ ਸਹਿਣ ਜੀ ਪ੍ਰੇਮਾ ਭਗਤੀ ਕਰਦੇ, ਸਿਮਰਨ ਕਰਦੇ ਨੇ। ਇੱਥੇ ਥੋੜਾ ਜਿਹਾ ਰੁਕਣਾ ਚਾਹਾਂਗਾ। ਦੇਖੋ ਅਸੀਂ ਨੇਮ ਆਪਣੇ ਨਿਭਾਨੇ ਆ, ਸਾਡੇ ਪੰਥਕ ਨੇਮ ਇੱਕ ਜੈਸੇ ਨੇ। ਨਿਤਨੇਮ ਦਾ ਪਾਠ ਕਰਨੇ ਆ, ਸਤ ਸੰਗਤ ਕਰਨੇ ਆ, ਕੀਰਤਨ ਦਾ ਵਕਤ ਕਥਾ ਦਾ ਵਕਤ ਅਸੀਂ ਨਿਰਧਾਰਿਤ ਕਰਨੇ ਆ ਆਪਣੀ ਕਿਰਤ ਨੂੰ ਦੇਖ ਕੇ, ਕਿਉਂਕਿ ਹਰ ਬੰਦੇ ਉੱਤੇ ਆਪਣਾ ਨਿੱਜੀ ਜੀਵਨ ਨਹੀਂ ਥੋਪਿਆ ਜਾ ਸਕਦਾ। ਇਸ ਨੁਕਤੇ ਨੂੰ ਸਮਝਿਓ। ਦੇਖੋ ਪੰਥਕ ਜੀਵਨ ਹੈ ਪ੍ਰਕਾਸ਼ ਕਰਨਾ, ਗੁਰਦੁਆਰੇ ਆਉਣਾ, ਕੀਰਤਨ ਸੁਣਨਾ, ਬਾਣੀ ਪੜ੍ਹਨੀ, ਨਿਤਨੇਮ ਕਰਨਾ, ਪਰ ਜਿਹੜਾ ਆਪਣਾ ਨਿੱਜੀ ਜੀਵਨ ਹੈ ਨਾ, ਪਰਸਨਲ ਜੀਵਨ ਹੈ। ਜੇ ਪਰਮਾਰਥ ਕੋਈ ਕਮਾਨ ਤੁਰਿਆ, ਇੱਕ ਬੰਦਾ ਅੱਧਾ ਘੰਟਾ ਬੜੀ ਮੁਸ਼ਕਲ ਨਾਲ ਬਾਣੀ ਕੱਢਦਾ ਪੜ੍ਹਦਾ, ਤੇ ਇੱਕ ਦਾ ਜੀਵਨ ਇੰਨਾ ਉੱਚਾ ਹੋ ਗਿਆ ਉਹ ਅੱਧਾ ਘੰਟਾ ਕਿਤੇ ਲੇਟ ਜਾਏ ਤੇ ਬਾਕੀ ਸਮਾਂ ਉਹ ਕੇਵਲ ਬੰਦਗੀ ਕਰੀ ਜਾਂਦਾ। ਉਹ ਪ੍ਰੇਮਾ ਭਗਤੀ ਕਰ ਰਿਹਾ, ਸਾਰੀ ਸਾਰੀ ਰਾਤ ਜਾਗਦੇ ਨੇ। ਤੇ ਹੁਣ ਜੇ ਕਹੀਏ ਵੀ ਇਹ ਕਿਵੇਂ ਹੋ ਸਕਦਾ, ਦੇਖੋ ਪਰਮਾਰਥ ਜਿਹੜਾ ਕਮਾ ਰਿਹਾ ਉਹਨੂੰ ਪਤਾ ਹੈ ਕਿ ਸਾਰੀ ਸਾਰੀ ਰਾਤ ਮੈਂ ਇੱਥੋਂ ਤੱਕ ਬੇਨਤੀ ਕਰਾਂ ਗੁਰੂ ਸਾਹਿਬ ਤੋਂ ਭੈ ਖਾ ਕੇ ਕਿ 24 ਘੰਟਿਆਂ ਵਿੱਚੋਂ 18 ਘੰਟੇ ਵੀ ਨਿਰੰਤਰ ਚੌਂਕੜਾ ਮਾਰ ਕੇ ਪਰਮਾਤਮਾ ਨੂੰ ਜਪਿਆ ਜਾ ਸਕਦਾ। ਮੈਂ ਆਮ ਸ਼ਬਦ ਵਰਤੇ। ਹੁਣ ਪ੍ਰੇਮ ਭਗਤ ਰਾਤੀ ਕਰੇ, ਰਾਤੀ ਉਹ ਭਗਤੀ ਕਰਦੇ ਨੇ, ਵਿਖਾਵਾ ਨਹੀਂ, ਉਹ ਸਿਮਰਨ ਕਰਦੇ ਨੇ। ਚੇਤੇ ਰੱਖੋ ਜੋਗੀ ਵੀ ਰਾਤ ਜਾਗਦਾ ਤੇ ਭੋਗੀ ਵੀ ਰਾਤ ਜਾਗਦਾ, ਦੋਨੋਂ ਜਾਗਦੇ ਨੇ। ਜਿਹੜੇ ਕਹਿੰਦੇ ਆ ਵੀ ਰਾਤ ਕਿਵੇਂ ਭਗਤੀ ਹੋ ਸਕਦੀ ਹੈ, ਆ ਬਾਹਰ ਸੜਕਾਂ ਤੇ ਦੇਖੋ ਅੱਜ ਵੀਕਐਂਡ ਆ ਗਿਆ, ਇਹ ਰਾਤ ਕਿਵੇਂ ਜਾਗਦੇ ਫਿਰਦੇ, ਇਹਨਾਂ ਨੂੰ ਨੀਂਦ ਨਹੀਂ ਸਤਾਉਂਦੀ, ਇਹਨਾਂ ਨੂੰ ਕੀ ਪਲੰਘ ਆਵਾਜ਼ ਨਹੀਂ ਮਾਰਦਾ। ਜੇ ਇੱਕ ਬੰਦਾ ਗਲਤ ਰਸਤੇ ਤੇ ਤੁਰ ਗਿਆ, ਰਾਤ ਅਕਾਵਟ ਦਿਖਾਵਟ ਉਹਨੂੰ ਵੀ ਨਹੀਂ, ਜੋਗੀ ਵੀ ਰਾਤ ਜਾਗਦਾ, ਭੋਗੀ ਵੀ ਰਾਤ ਜਾਗਦਾ। ਅੰਤਰ ਸਿਰਫ ਇੰਨਾ ਕਿ ਭੋਗੀ ਪਾ ਕੇ ਗਵਾ ਜਾਂਦਾ ਤੇ ਜੋਗੀ ਗਵਾ ਕੇ ਪਾ ਜਾਂਦਾ ਹੈ। ਫਿਰ ਸਮਝਿਓ, ਭੋਗੀ ਉਹ ਪਾ ਕੇ ਗਵਾ ਗਿਆ ਤੇ ਜੋਗੀ ਉਹ ਗਵਾ ਕੇ ਪਾ ਗਿਆ। ਭੋਗੀ ਨੂੰ ਇੱਕ ਰਾਤ ਮਿਲੀ ਹੈ, ਉਹਨੇ ਸਾਰੀ ਰਾਤ ਜਿਹੜੀ ਮਿਲੀ ਸੀ ਪਾਈ ਦਾ ਮਤਲਬ ਪਾਈ ਜੋ ਸਮਾਂ ਮਿਲਿਆ ਉਹਨੇ ਪਾ ਕੇ ਗਵਾ ਦਿੱਤਾ ਤੇ ਦੂਜੇ ਪਾਸੇ ਜਿਹਨੂੰ ਲੋਕ ਕਹਿੰਦੇ ਸਨ ਗਵਾਇਆ ਉਹਨੇ ਸਾਰੀ ਰਾਤ ਲਾ ਦਿੱਤੀ ਸਿਰੇ ਲੋਕਾਂ ਦੀ ਨਜ਼ਰ ਵਿੱਚ ਗਵਾਇਆ ਪਰ ਉਹ ਸਵੇਰੇ ਸਭ ਕੁਝ ਪਾ ਗਿਆ ਕਿਉਂਕਿ ਦੁਨੀਆਂ ਦਾ ਸੁਭਾਅ ਹੈ ਆਵਤ ਕੋ ਜਾਤਾ ਕਹੇ ਜਾਤੇ ਕੋ ਆਇਆ ਜਿਹੜਾ ਬੰਦਾ ਸੱਚੀ ਮੁੱਚੀ ਭਗਤੀ ਕਰਦਾ ਉਹ ਦੁਨੀਆਂ ਤੇ ਉਹ ਆਇਆ ਹੈ ਉਹਨੂੰ ਕਹਿੰਦੇ ਛੱਡੋ ਇਹ ਤਾਂ ਗਿਆ ਗਵਾਚਾ ਇਹਨੇ ਕੀ ਦੁਨੀਆਂ ਵੇਖੀ ਤੁਹਾਨੂੰ ਅਕਸਰ ਮਿਲਦੇ ਹੋਣਗੇ ਲੋਕ ਜਿਹੜਾ ਬੰਦਾ ਗੁਰਦੁਆਰੇ ਆਉਂਦਾ ਹੈ ਬਾਣੀ ਪੜ੍ਹਦਾ ਹੈ ਗੁਰੂ ਸਾਹਿਬ ਦੇ ਭੈ ਚ ਰਹਿੰਦਾ ਹੈ ਖਾਣ ਪੀਣ ਵਾਲੇ ਅਕਸਰ ਲੋਕ ਅਸੀਂ ਕੰਨਾਂ ਨਾ ਸੁਣਿਆ ਪਿੰਡਾਂ ਚ ਛੱਡੋ ਜੀ ਤੇ ਮੂੰਗੀ ਦੀ ਦਾਦ ਵਾਲੇ ਨੇ ਇਹਨਾਂ ਕੀ ਖੱਟਿਆ ਦੁਨੀਆਂ ਚ ਆ ਕੇ ਕੁਛ ਵੀ ਨੀ ਵੇਖਿਆ ਇਹਨਾਂ ਚੇਤੇ ਰੱਖੋ ਜਿਹੜੇ ਵੇਖਣ ਤੁਰੇ ਉਹ ਗਵਾ ਕੇ ਆ ਗਏ ਜਿਨ੍ਹਾਂ ਨੂੰ ਕੁਛ ਨੀ ਕਹਿੰਦੇ ਵੇਖਿਆ ਉਹਨਾਂ ਗਵਾਉਣ ਵਾਲਿਆਂ ਨੇ ਕੁਛ ਪਾ ਲਿਆ ਉਹ ਸਾਰੀ ਰਾਤ ਪ੍ਰੇਮਾ ਭਗਤੀ ਕਰਦੇ ਤੇ ਭਗਤੀ ਥਕਾਵਟ ਨਹੀਂ ਖੋਣ ਦਿੰਦੀ ਭਗਤੀ ਆਲਸ ਨਹੀਂ ਪੈਣ ਦਿੰਦੀ ਕਦੀ ਕੋਈ ਇੱਕ ਰਾਤ ਜਾਗ ਕੇ ਦੇਖੇ ਤਾਂ ਸਹੀ ਸਾਰੀ ਰਾਤ ਜਾਗੇ ਹੋਏ ਬੰਦਾ ਕੰਮ ਕਰੇ ਤੇ ਸਵੇਰੇ ਕਹੇਗਾ ਥੱਕ ਗਿਆ ਤੇ ਬੇਨਤੀ ਹੈ ਵੀ ਸਾਰੀ ਰਾਤ ਪ੍ਰੇਮਾ ਭਗਤੀ ਕਰੇ ਤੇ ਸਵੇਰੇ ਬੰਦਾ ਬਿਲਕੁਲ ਤਰੋ ਤਾਜ਼ਾ ਹੁੰਦਾ ਇੰਝ ਲੱਗਦਾ ਜਿਵੇਂ ਰਾਤ ਜਾਗਿਆ ਹੀ ਨਹੀਂ ਕਿਉਂਕਿ ਸਿਮਰਨ ਆਪਣੀ ਕਿਰਪਾ ਨਾਲ ਵਰਤਾਉਂਦਾ ਹਰ ਸਿਮਰਨ ਮੈਂ ਆਪ ਨਿਰੰਕਾਰਾ ਹੈ ਪ੍ਰੇਮ ਭਗਤ ਰਾਤੀ ਕਹੇ ਹੁਣ ਰਾਤ ਜਾ ਕੇ ਬੰਦਗੀ ਕਰਨੀ ਪਿਛਲੇ ਸਾਲ ਬਾਬਾ ਫਰੀਦ ਸਾਹਿਬ ਦੇ ਸੰਬੰਧ ਵਿੱਚ ਇੱਕ ਬੇਨਤੀ ਕੀਤੀ ਸੀ ਬਾਬਾ ਫਰੀਦ ਸਾਹਿਬ ਦੇ ਮੁਰੀਦ ਨਜ਼ਾਮੂਦੀਨ ਔਲੀਆ ਨੇ ਉਹਨਾਂ ਦੇ ਮੁਰਸ਼ਦ ਖਵਾਜ਼ਾ ਬਖਤਿਆਰ ਕਾਕੀ ਸਾਹਿਬ ਨੇ ਇੱਕ ਵਾਰ ਨਜ਼ਾਮੂਦੀਨ ਔਲੀਆ ਨੂੰ ਕਿਸੇ ਨੇ ਪੁੱਛ ਲਿਆ ਸੀ ਕਿ ਕਦੀ ਤੁਸੀਂ ਬਾਬੇ ਫਰੀਦ ਨੂੰ ਰਾਤ ਦੇਖਿਆ ਉਹਨਾਂ ਦੇ ਟਿਕਾਣੇ ਵਿੱਚ ਉਹਨਾਂ ਦੀ ਥਾਂ ਤੇ ਉਹ ਰਾਤ ਵਿਸ਼ਰਾਮ ਕਿਵੇਂ ਕਰਦੇ ਸਨ ਉਹ ਕਿਸ ਵੇਲੇ ਆਪਣੇ ਮੰਜੇ ਤੇ ਜਾਂ ਆਪਣੇ ਆਸਣ ਤੇ ਪੈਂਦੇ ਸਨ ਤੇ ਨਜ਼ਾਮੂਦੀਨ ਔਲੀਆ ਸਾਹਿਬ ਨੇ ਆਪਣੀਆਂ ਅੱਖਾਂ ਵਿੱਚ ਨੀਰ ਭਰ ਕੇ ਕਿਹਾ ਸੀ ਕਹਿਣ ਲੱਗੇ ਦੇਖਿਆ ਬਹੁਤ ਵਾਰੀ ਪਰ ਕਹਿੰਦੇ ਨੇ ਮੈਂ ਖਿਮਾ ਮੰਗ ਲੈਂਦਾ ਸੀ ਉਹਨਾਂ ਤੋਂ ਕਹਿੰਦੇ ਨੇ ਬੱਤੀ ਜਗਦੀ ਹੁੰਦੀ ਸੀ ਦੀਵਾ ਤੇ ਮੈਂ ਦਰਵਾਜ਼ੇ ਦੀ ਝੀਤ ਵਿੱਚੋਂ ਝੀਤ ਸ਼ਬਦ ਆਪਾਂ ਸਮਝਦੇ ਹਾਂ ਉਹ ਸੁਰਾਖ ਵਿੱਚੋਂ ਝੀਤ ਵਿੱਚੋਂ ਦੇਖਣਾ ਕਹਿੰਦਾ ਅਸੀਂ ਸਮਝਦੇ ਸਾਂ ਸਾਰੀ ਦੁਨੀਆਂ ਸੁੱਤੀ ਏ ਤੇ ਬਾਬਾ ਸਾਹਿਬ ਸਜਦੇ ਦੇ ਵਿੱਚ ਹੁੰਦੇ ਸਨ ਉਹਨਾਂ ਨੇ ਸਜਦਾ ਕਰਦੇ ਹੋਣਾ ਰਾਤ ਨੂੰ ਤੇ ਕਈ ਵਾਰੀ ਉੱਠ ਕੇ ਦੋਨੋਂ ਹੱਥ ਚੁੱਕ ਕੇ ਦੁਆ ਕਰਨੀ ਤੇ ਨਾਲ ਇਹ ਸ਼ਬਦ ਕਹਿਣੇ ਯਾ ਅੱਲਾਹ ਮੈਂ ਜੀਆਂ ਤਾਂ ਵੀ ਤੇਰੇ ਵਾਸਤੇ ਤੇ ਜਿਸ ਦਿਨ ਮੈਂ ਮਰਾਂ ਉਹ ਦਿਨ ਵੀ ਤੇਰੇ ਵਾਸਤੇ ਇਹੀ ਸ਼ਬਦ ਕਹਿਣੇ ਮੈਂ ਜੀਆਂ ਵੀ ਤੇਰੇ ਲਈ ਮੈਂ ਮਰਾਂ ਵੀ ਤੇਰੇ ਲਈ ਸਾਰੀ ਸਾਰੀ ਰਾਤ ਇਬਾਦਤ ਕਰੀ ਜਾਣੀ ਤੇ ਜਦੋਂ ਉਹ ਮੈਂ ਕਹਾਣੀ ਸਾਹੀ ਪੜ੍ਹੀ ਤੇ ਬਾਬਾ ਸਾਹਿਬ ਦਾ ਬਚਨ ਚੇਤੇ ਆ ਗਿਆ ਕਹਿਣ ਲੱਗੇ ਜਿਨ੍ਹਾਂ ਨੂੰ ਪ੍ਰੇਮ ਭਗਤੀ ਦੀ ਚਿਣਗ ਲੱਗ ਜਾਏ ਲੋਕ ਰਾਤ ਸੁੱਤੇ ਹੁੰਦੇ ਨੇ ਉਹ ਜਾਗਦੇ ਨੇ ਤੇ ਹਿੱਸੇ ਉਹਨਾਂ ਦੀ ਕਸਤੂਰੀ ਆਉਂਦੀ ਹੈ ਜਿਨ੍ਹਾਂ ਦੀਆਂ ਅੱਖਾਂ ਨੂੰ ਨੀਂਦ ਕਦੀ ਨਹੀਂ ਆਉਂਦੀ ਪ੍ਰੇਮ ਭਗਤ ਰਾਤੀ ਕਰੇ ਬਾਬਾ ਸਾਹਿਬ ਦਾ ਬਚਨ ਹੈ ਕਹਿਣ ਲੱਗੇ ਫਰੀਦਾ ਰਾਤ ਕਥੂਰੀ ਵੰਡੀਐ ਸੁੱਤਿਆਂ ਮਿਲੇ ਨਾ ਭਾਉ ਭਾਉ ਦਾ ਅਖਰੀ ਅਰਥ ਤੇ ਪ੍ਰੇਮ ਨਹੀਂ ਭਾਉ ਦਾ ਅਰਥ ਹਿੱਸਾ ਜਿਹੜੇ ਸੁੱਤੇ ਨੇ ਉਹਨਾਂ ਨੂੰ ਹਿੱਸਾ ਕਿੱਥੇ ਮਿਲੇਗਾ ਰਾਤ ਕਥੂਰੀ ਵੰਡੀਐ ਸੁੱਤਿਆਂ ਮਿਲੇ ਨਾ ਭਾਉ ਜਿਨ੍ਹਾਂ ਨੈਣ ਨੀਂਦਰਾ ਵਲੇ ਤਿੰਨਾਂ ਮਿਲਣ ਕਵਾਓ ਜਿਨ੍ਹਾਂ ਦੀਆਂ ਅੱਖਾਂ ਨੂੰ ਨੇਸਤੀ ਨੇ ਖਾ ਲਿਆ ਨੀਂਦ ਨੇ ਖਾ ਲਿਆ ਉਹ ਕਿਵੇਂ ਇਸ ਨੂੰ ਪਾਣਗੇ ਬਾਬਾ ਸਾਹਿਬ ਤਾਂ ਇੱਥੋਂ ਤੱਕ ਕਹਿੰਦੇ ਨੇ ਕਿ ਇੱਕ ਰਾਤ ਪਿਆਰੇ ਦੇ ਵਸਲ ਤੋਂ ਬਿਨਾਂ ਭਗਤੀ ਤੋਂ ਬਿਨਾਂ ਸਿਮਰਨ ਤੋਂ ਬਿਨਾਂ ਨਿਕਲੀ ਤੇ ਕਹਿੰਦੇ ਨੇ ਇੱਕ ਰਾਤ ਦਾ ਵਿਛੋੜਾ ਹੀ ਅਸਹਿ ਹੈ ਅੱਜ ਨਾ ਸੁੱਤੀ ਕੰਤ ਸਿਓ ਅੰਗ ਮੁੜੇ ਮੁੜ ਜਾਏ ਜਾਏ ਪੁੱਛੋ ਦੁਹਾਗਣੀ ਤੁਮ ਕਿਉਂ ਰਹਿਣ ਵਿਖਾਏ ਇਹ ਰਾਤ ਜਾਗਣ ਵਾਲੇ ਨੇ ਗੁਰੂ ਸਾਹਿਬ ਦੀ ਬਾਣੀ ਵਿੱਚੋਂ ਇੱਕ ਦੋ ਪ੍ਰਮਾਣ ਹੋਰ ਅਸੀਂ ਲੈ ਲਈ ਜਾਗਣਾ ਤੇ ਸੌਣਾ ਇਹ ਸਫਲ ਹੈ ਗੁਰਮੁਖ ਜਾਗਦਾ ਵੀ ਪ੍ਰਮਾਣ ਹੈ ਤੇ ਗੁਰਮੁਖ ਸੁੱਤਿਆ ਵੀ ਪ੍ਰਮਾਣ ਹੈ ਇੱਥੇ ਬੇਨਤੀ ਮੈਂ ਇਹ ਦੌਰਾਨ ਲੱਗਾ ਸ਼ਬਦ ਕਿਉਂਕਿ ਸਰੀਰ ਮੁਕੰਮਲ ਨਹੀਂ ਸੌਂਦਾ ਪੂਰਾ ਬਦਨ ਕਦੀ ਨਹੀਂ ਸੌਵੇਗਾ ਜਿਸ ਦਿਨ ਪੂਰਾ ਸਰੀਰ ਸੌਵੇਗਾ ਉਸ ਦਿਨ ਜ਼ਿੰਦਗੀ ਦਾ ਅੰਤ ਹੋਵੇਗਾ ਬਾਹਰ ਮੁਖੀ ਦਾ ਜਿਵੇਂ ਇੱਥੇ ਅਰਜ਼ ਕੀਤੀ ਸੀ ਉਹ ਸ਼ਬਦ ਅੱਜ ਇਹ ਜ਼ਰੂਰੀ ਸੀ ਕਿ ਗੁਰਮੁਖ ਦਾ ਸਮਣਾ ਵੀ ਜਾਗਣਾ ਹੈ ਰਾਤ ਸੋਨੇ ਆ ਨੇਤਰ ਬੰਦ ਨੇ ਹੱਥ ਪੈਰ ਆਰਾਮ ਵਿੱਚ ਨੇ, ਦਿਮਾਗ ਉਹਨੂੰ ਆਰਾਮ ਮਿਲ ਰਿਹਾ ਹੈ। ਪਰ ਯਾਦ ਰੱਖੀਏ, ਸਾਡੇ ਦਿਲ ਦੀ ਧੜਕਣ ਉਹ ਕਦੀ ਵੀ ਸੁਣਦੀ ਨਹੀਂ। ਸਰੀਰ ਥੱਕਿਆ ਹੋਇਆ ਕਹੇਗਾ ਬਸ ਹੁਣ ਕੰਮ ਨਹੀਂ ਹੋ ਰਿਹਾ, ਪਰ ਦਿਲ ਨੂੰ ਪੁੱਛ ਕੇ ਦੇਖੋ ਜਦੋਂ ਕੰਮ ਕਰ ਰਹੇ ਹਾਂ ਉਦੋਂ ਵੀ ਉਹ ਚੱਲ ਰਿਹਾ, ਤੇ ਜਦੋਂ ਰਾਤ ਨੂੰ ਸੁੱਤਿਆ ਉਦੋਂ ਵੀ ਉਹ ਚੱਲਦਾ ਪਿਆ। ਉਹਨੇ ਤਾਂ ਆਰਾਮ ਨਹੀਂ ਕੀਤਾ। ਸਾਡੇ ਖੂਨ ਦਾ ਸਰਕਲ, ਸਾਡੇ ਖੂਨ ਦਾ ਜਿੰਨਾ ਵੀ ਚੱਕਰ ਘੇਰਾ ਹੈ ਉਹ ਕਿਹੜਾ ਰਾਤ ਨੂੰ ਆਰਾਮ ਕਰਦਾ ਹੈ? ਕਿ ਕਿਡਨੀਆਂ ਰਾਤ ਨੂੰ ਖੂਨ ਸਾਫ ਕਰਨਾ ਬੰਦ ਕਰ ਦਿੰਦੀਆਂ? ਸਾਡੇ ਸਵਾਸ ਵੀ ਸਾਰਾ ਦਿਨ ਜਿਹੜੇ ਕਾਹਲੀ ਨਾਲ ਥੱਕ ਜਾਂਦੇ ਨੇ ਉਹ ਵੀ ਰਾਤ ਆਰਾਮ ਨਹੀਂ ਕਰਦੇ, ਉਹ ਵੀ ਚੱਲਦੇ ਪਏ ਨੇ। ਜੇ ਸਰੀਰ ਦੇ ਅੰਦਰੂਨੀ ਹਿੱਸੇ ਆਪਣੇ ਆਪ ਕੰਮ ਕਰੀ ਜਾ ਰਹੇ ਨੇ, ਤੇ ਜਿਹੜਾ ਪਰਮਾਤਮਾ ਦੀ ਭਗਤੀ ਚ ਜੁੜਿਆ, ਖਿਮਾ ਕਰਿਓ, ਬਾਹਰ ਮੁਖੀ ਸੁੱਤਾ ਲੱਗਦਾ ਪਰ ਅੰਦਰ ਤਾਂ ਨਾਮ ਪੱਕੋ ਜਾਗਦਾ ਹੁੰਦਾ, ਅੰਦਰ ਉਹਦੇ ਨਾਮ ਚੱਲ ਰਿਹਾ ਹੈ। ਸਤਿਗੁਰੂ ਜੀ ਨੇ ਕਿਹਾ ਕਿ ਜਿਹੜੇ ਪ੍ਰੇਮਾ ਭਗਤੀ ਵਾਲੇ ਨੇ ਉਹ ਰਾਤ ਜਾਗਦੇ ਨੇ। ਸਤਿਗੁਰੂ ਦੇ ਬਾਣੀ ਵਿੱਚ ਕਬੀਰ ਸਾਹਿਬ ਤਾਂ ਆਵਾਜ਼ ਦੇ ਕੇ ਕਹਿੰਦੇ ਨੇ, ਕਬੀਰ ਸੁੱਤਾ ਕਿਆ ਕਰੇ, ਬੈਠਾ ਰੋ ਅਰ ਜਾਗ, ਜਾ ਕੇ ਸੰਗ ਤੇ ਬੀਛੁਰਾ ਤਾਂ ਹੀ ਕਹਿ ਸੰਗ ਲਾਗ ਪ੍ਰੇਮਾ ਭਗਤੀ ਕਰ। ਪਰ ਜਾਗਣਾ ਕਿੱਥੇ ਵੇ? ਜਾਗਣਾ ਜਾਗਣ ਨੀ ਕਰ, ਹਰ ਕੀਰਤਨ ਮੈਂ ਜਾਗਣਾ। ਪਰਮਾਤਮਾ ਦੀ ਕੀਰਤੀ ਵਿੱਚ ਸਾਹਿਬ ਕਹਿੰਦੇ ਨੇ, ਭਿੰਨੀ ਰਹਿਣੜੀਏ ਚਮਕਣ ਤਾਰੇ, ਚੱਚੇ ਨੂੰ ਕੰਨਾ ਹੈ ਚਮਕਣ ਤਾਰੇ, ਜਾਗੈ ਸੰਤ ਜਨਾ ਮੇਰੇ ਰਾਮ ਪਿਆਰੇ। ਰਾਮ ਪਿਆਰੇ ਸਦਾ ਜਾਗੈ, ਨਾਮ ਸਿਮਰੈ ਅਨ ਦਿਨੋਂ। ਉਹ ਜਾਗਦੇ ਨੇ ਅਨ ਦਿਨੋਂ ਦਾ ਅਰਥ ਹੀ ਇਹ, ਜਿਹੜੇ ਦਿਨ ਤੇ ਰਾਤ ਹੀ ਬੰਦਗੀ ਕਰ ਦਿੰਦੇ ਨੇ। ਭਗਤ ਸੈਨ ਜੀ ਸਾਰੀ ਰਾਤ ਜਾਗਦੇ ਨੇ, ਪ੍ਰੇਮਾ ਭਗਤੀ ਕਰਦੇ ਨੇ, ਸਿਮਰਨ ਕਰਦੇ ਨੇ, ਮਾਲਕ ਦੀ ਇਬਾਦਤ ਕਰਦੇ ਨੇ। ਤਾਂ ਹੀ ਗੁਰੂ ਸਾਹਿਬ ਨੇ ਬਾਣੀ ਚ ਕਿਹਾ, ਭਾਈ ਇੰਨੀਆਂ ਰਾਤਾਂ ਸੌਂ ਕੇ ਕੱਢ ਲਈਆਂ, ਕਦੀ ਮਹੀਨੇ ਵਿੱਚ ਇੱਕ ਰਾਤ ਤਾਂ ਕੱਢ ਦੇ ਕਿ ਪੂਰੀ ਦੀ ਪੂਰੀ ਰਾਤ ਅੱਜ ਸਿਮਰਨ ਨੂੰ ਸਮਰਪਿਤ ਹੈ, ਪੂਰੀ ਦੀ ਪੂਰੀ ਰਾਤ ਅੱਜ ਬੰਦਗੀ ਕਰਨੀ ਹੈ, ਪੂਰੀ ਦੀ ਪੂਰੀ ਰਾਤ ਅੱਜ ਮੈਂ ਗੁਰੂ ਨਾਨਕ ਸਾਹਿਬ ਦੇ ਚਰਨ ਘੁੱਟ ਕੇ ਪਕੜਦੇ ਨੇ। ਤੇ ਚੇਤੇ ਰੱਖਿਓ, ਹੋ ਸਕਦਾ ਹੈ ਜ਼ਿੰਦਗੀ ਦੀ ਇੱਕ ਰਾਤ ਸਿਮਰਨ ਵਿੱਚ ਜਾਗੀ ਹੋਈ ਜੀਵਨ ਰੂਪੀ ਰਾਤ ਨੂੰ ਹੀ ਬਦਲ ਕੇ ਚਲੀ ਜਾਏ। ਸਤਿਗੁਰੂ ਨੇ ਬਾਣੀ ਵਿੱਚ ਅਰਦਾਸ ਕਰਕੇ ਮੰਗਿਆ ਵੀ ਕਿ ਕਰਮਹੀਨ ਧਨ ਕਰੇ ਬੇਨੰਤੀ, ਕਦ ਨਾਨਕ ਆਵੇ ਵਾਰੀ, ਸਭ ਸੁਹਾਗਣ ਮਾਣੇ ਰਲੀਆਂ ਇੱਕ ਦੇਵ ਰਾਤ ਮੁਰਾਰੀ, ਇੱਕ ਰਾਤ ਦੇ ਦੇ। ਸਾਹਿਬ ਨੇ ਕਿਹਾ, ਕਬੀਰ ਕੇਸੋ ਕੇਸੋ ਕੂਕੀ ਹੈ, ਇੱਕ ਰਾਤ ਹੀ ਕਿਤੇ ਪੁਕਾਰ ਲੈ, ਨਾ ਸੋਈਏ ਆਸਾਰ, ਰਾਤ ਦਿਵਸ ਕੇ ਕੂਕਣੇ ਕਵੂ ਕ ਸੁਣੇ ਪੁਕਾਰ, ਕਦੀ ਰਾਤ ਦੀ ਪੁਕਾਰ ਮਾਲਕ ਦੇ ਦਰ ਤੇ ਤੇਰੀ ਸੁਣੀ ਜਾਏ। ਭਗਤ ਸੈਨ ਸਾਰੀ ਰਾਤ ਜਾ ਕੇ ਪ੍ਰੇਮਾ ਭਗਤੀ ਕਰਦੇ ਨੇ। ਸ਼ਬਦ ਉਸ ਪੌੜੀ ਵੱਲ ਕਿ ਸੁਣ ਪ੍ਰਤਾਪ ਕਬੀਰ ਦਾ, ਦੂਜਾ ਸਿੱਖ ਹੋਵਾ ਸੈਨ ਨਾਈ, ਪ੍ਰੇਮ ਭਗਤ ਰਾਤੀ ਕਰੇ ਭਲਕੇ ਰਾਜ ਦੁਆਰੇ ਜਾਈ। ਸਵੇਰੇ ਰਾਜ ਦੁਆਰ ਸੇਵਾ ਕਰਨ ਜਾਂਦੇ, ਅੱਜ ਕੀ ਹੋਇਆ ਕਿ ਸ਼ਾਮ ਪਈ ਏ ਤੇ ਉਹਨਾਂ ਦੇ ਘਰ ਵਿੱਚ ਮਹਾਤਮਾ ਆ ਗਏ, ਸੰਤ ਆ ਗਏ, ਬੰਦਗੀ ਕਰਨ ਵਾਲੀਆਂ ਪਵਿੱਤਰ ਰੂਹਾਂ ਆ ਗਈਆਂ। ਤੇ ਵੈਸੇ ਵਾਹਿਗੁਰੂ ਵੀ ਸਬੱਬ ਬਣਾਉਂਦਾ ਹੈ, ਜਿਹੋ ਜਿਹਾ ਬੰਦੇ ਦੇ ਅੰਦਰ ਦੀ ਚਾਹ ਉਹੋ ਜਿਹਾ ਅੰਦਰ ਦਾ ਰਾਹ ਹੈ, ਉਹ ਵੀ ਮਿਲ ਜਾਂਦੇ ਨੇ ਕਿਤੇ ਵੀ ਚਲੇ ਜਾਓ। ਸੱਚੀ ਗੱਲ, ਜੇ ਉਹ ਯਾਰ ਮਿੱਤਰ ਉਹ ਜੀ ਇਕੱਠਾ ਹੋ ਜਾਂਦੇ ਨੇ। ਜਿਹੜਾ ਇੰਡੀਆ ਚ ਗਲਾਸੀ ਖੜਕਾਉਂਦਾ ਰਿਹਾ ਨਾ, ਚੇਤੇ ਰੱਖੋ ਇੱਥੇ ਵੀ ਮਿੱਤਰ ਨਵੇਂ ਲੱਭ ਜਾਂਦੇ ਨੇ, ਉਹਨਾਂ ਦੀ ਸੋਚ ਹੈ। ਜੇ ਉੱਥੇ ਕਿਸੇ ਬੰਦਗੀ ਕੀਤੀ ਹੈ ਤੇ ਇੱਥੇ ਵੀ ਬੰਦਗੀ ਵਾਲੇ ਜ਼ਰੂਰ ਮਿਲਣਗੇ। ਇੱਥੋਂ ਤੱਕ ਕਈ ਵਾਰੀ ਹੋ ਸਕਦਾ ਹੈ ਆਪਾਂ ਕੰਮ ਕਰਦੇ ਹੋਈਏ ਕੋਈ ਸਿੱਖ ਨਾ ਹੋਵੇ, ਕੋਈ ਦੂਜੇ ਧਰਮ ਦਾ ਇਹੋ ਜਿਹਾ ਮਿਲ ਜਾਂਦਾ ਜਿਹੜਾ ਪਰਮਾਤਮਾ ਦੇ ਭੈ ਵਿੱਚ ਰਹਿਣ ਵਾਲਾ ਹੁੰਦਾ, ਕਿਉਂਕਿ ਅੰਦਰ ਨੂੰ ਰਾਹ ਮਿਲਦਾ। ਜਿਵੇਂ ਚੁੰਬਕ ਲੋਹੇ ਨੂੰ ਆਪਣੇ ਵੱਲ ਖਿੱਚਦਾ ਹੈ, ਜਿਵੇਂ ਧਰਤੀ ਦੀ ਖਿੱਚ ਹਰ ਚੀਜ਼ ਨੂੰ ਆਪਣੇ ਵੱਲ ਆਕਰਸ਼ਿਤ ਕਰ ਰਹੀ ਹੈ, ਇਸੇ ਤਰ੍ਹਾਂ ਸਿਮਰਨ ਵਿੱਚ ਭਿੱਜੀਆਂ ਹੋਈਆਂ ਰੂਹਾਂ ਦਾ ਜੀਵਨ ਜਿਹੜਾ ਹੈ ਉਹ ਲੰਘਦੇ ਹੋਏ ਲੋਕਾਂ ਨੂੰ ਖਿੱਚਦਾ, ਤੇ ਭਗਤੀ ਕਰਨ ਵਾਲਿਆਂ ਦੀ ਸਮਝ ਸਰੋਤ ਭਗਤੀ ਵਾਲਿਆਂ ਨੂੰ ਪੈ ਜਾਂਦੀ ਹੈ। ਸੰਤ ਜਨ ਆਏ, ਸ਼ਾਮ ਦਾ ਵੇਲਾ, ਭਗਤ ਸੈਨ ਆਪਣੇ ਘਰ ਚ ਨੇ, ਉਹ ਆ ਗਏ। ਹੁਣ ਆ ਕੇ ਨਿੰਦਿਆ ਨਹੀਂ ਸ਼ੁਰੂ ਹੋਈ, ਮੈਂ ਇੱਥੇ ਜ਼ਰੂਰ ਰੋਕ ਕੇ ਬੇਨਤੀ ਕਰਨੀ ਚਾਹੁੰਦਾ ਸਾਂ। ਕਹਿਣ ਲੱਗੇ, ਪ੍ਰੇਮ ਭਗਤ ਰਾਤੀ ਕਰੇ ਭਲਕੇ ਰਾਜ ਦੁਆਰੇ ਜਾਈ, ਆਏ ਸੰਤ ਪਰਾਉਣੇ ਕੀਰਤਨ ਹੋਵਾ ਰਹਿਣ ਸਵਾਈ। ਸੰਤ ਜਨ ਪਰਾਉਣੇ ਬਣ ਕੇ ਆਏ, अतिथि आए, मेहमान आए, बटाऊ आए, ते जेड़े ओ परौने आए ने खून दे रिश्ते वाले परौने ने। आपां किसे दे घर जाने, गुरु ग्रंथ साहिब जी नूं पुछिए, महाराज जी ने ते कहा जिथे अरदास करने नाम मिले, कामयाबी मिले, तरक्की मिले, उथे भी अरदास करिया कर, मालका मेरे घर परौने भी आउण जिन्हां दे आउण नाल तेरी याद आउंदी होवे। गुरु ग्रंथ साहिब दी बाणी अनुसार आपां घरां च जाने इक दूजे दे, उथे संत जन परौने आए, ते सारी रात उथे दुनिया दी गल कोई नहीं होई, सारी रात दुनिया दा शब्द कोई नहीं होया, सारी रात ओ संत जन कीर्तन करदे रहे, भगत सैन जी टेक के कीर्तन सुनदे रहे, ते कीर्तन सुनदिया सुनदिया भी भुल गया भी सवेरे जाके राजे दी सेवा भी करनी। आए संत परौने, कीर्तन होवा रहन सबाई, छड ना सके संत जन राज द्वार ना सेव कमाई। आओ गुरु साहिब तो पुछिए, सतगुरु गुरु पंचम पिता कहिंदे ने मालक सवेरे दिन चढ़े ते मेरे घर एक परौना आ जाए, ओ परौना आए ते ओ ऐसा परौना होवे कि जिथे बैठे ओ नाम सुने, ओ कीर्तन सुने, ओ बाणी सुने, ओ भगती बारे गल करे, एहो जिहा परौना भेज कि जिदे चरण पैण नाल मेरे घर दे विच वी बंदगी दी फिजा, मेरे घर दे विच वी बंदगी दीआं तरंगां उठण लग पैण, ते मैं वडभागा समझांगा जे ओहदे आउण नाल मेरे घर विच नाम सिमरन शुरू हो जाए। ओ बचन गए भलके उठ परहुणा मेरा घर आओ, भलके सवेरे मेरे घर विच आ जाए, ते ओह करे कि मैं की करां, पाओ पखाला तिस के मन तन नित भावो, भावो मेनू चंगा लगे हो, मैं ओदे चरण परसा, ओदे पैर पखाला, मेरे मन करके तन करके ओ चंगा लगे, भलके उठ परहुणा मेरा कर आवो, पाओ पखाला तिस के मन तन नित भावो, नाम सुने नाम संग्रह नामे लिव लावो। ओ परौना जेड़ा आवे ओ नाम सुने, नाम कहे, ते नाम नू कठिया करे, ते मैनू बिठा के पुछे किवें बंदगी कर दे। गुरमुख बैठे आ अक्सर जदों कोई वाकई पहुंची रूह आउंदी, ओ गल सिमरन तो करेगा, सिमरन करेगा, बाणी पढ़ेगा, नाम ही बोले, ओदे घर बैठिया उंज भी माहौल बन जांदा है अंदर दी टिकाव वाला, बंदगी वाला। असीं एक दूजे नूं मिलने आ, ओ पुरातन खेड नहीं जे, हां नाम रसियां दी कुछ खै, असीं भी भावें कथा कीर्तन करन वाले इत्थे मिलांगे, पुछांगे की हाल चाल है, काम कार की है, किवें कर देखो, कदी कोई टावा टावा पुछदा भाई नितनेम कर दे, सिमरन कर दे, बंदगी कर दे, कदी घर विच गुरु ग्रंथ साहिब दे चरण पवा के पाठ कराया जे, कदी परिवार समेत बैठ के गुरु गुरु जपिया है, ते पुरातन गुरसिख जेड़े सन एक दूजे नू मिलदे सन ते दसदे हुंदे सन कि इस वेली मैं इन्नी बाणी कंठ कीती है ते इन्नी गुरबाणी लिखी है। बाबा तुकभंजन साहिब होए ने सेवा पंथी महापुरख, ते इन्हां उपर वाहिगुरु जी दी बहुत तरस सी, दया सी, ते जदों किसे सिख नू मिलदे सन ते पहली गल पुछदे सन किहदा सिख है, उन्हें कहना धन गुरु नानक साहिब दा, धन गुरु गोबिंद सिंह जी का, ते उन्हें पूछना भी जपजी साहब चेते वे, अगले कहना नहीं मैं सिख बाबे नानक दा वा पर जपजी ते पढ़िया नहीं, वो इको शब्द हुंदा सी साध भाषा च, कह लगे अरे काहे के तुम बाबे के सिख हो, तुमको जपजी भी याद नहीं, कादा तू सिख है बाबे नानक दा, जेड़ी पहली बाणी की सानू चेते नहीं। ते कदी देखो बाणी चेते करन दी ठीक है उम्र हुंदी, आपां कहिंदे आ बच्चे नूं बड़ी छेती हो जांदी चेते, पर गुरु ते भरोसा रख के तुरिए, जे 60 साल दा बिरध बाबा 12 साल गागर ढो के गुरु बन के 17 रागां च बाणी उचारण कर सकदे ने, आपां बाणी कंठ क्यों नहीं कर सकांगे, उह समर्थ सतगुरु ने। पर कदी किसे सोचिया मैं हफ्ते विच 2 पदां ही चेते कर लवां, एक तुक ही मेरा ख्याल है गुरमुखो, एक तुक अद्धी तुक बंदा रोज दी चेते करे, एक तुक चेते करो साल विच 365 तुकां बन जानियां ने गुरु ग्रंथ साहिब दी, किन्ने शब्द बन जाणगे। संत जन आए घर विच कोई आवे, आपां खातरदारी करने आ, ਪੂਰਾ ਜ਼ੋਰ ਸਾਡਾ ਲੱਗਾ ਹੁੰਦਾ ਵੀ ਇਸ ਬੰਦੇ ਨੂੰ ਰੱਜ ਕੇ ਛਕਾ ਦਿਓ। ਤੇ ਮੇਰੀ ਇੱਕ ਬੇਨਤੀ ਜੇ ਸਿੱਧੀ ਜੀ, ਮਸਕੀਨ ਸਾਹਿਬ ਇੱਕ ਕਿਹਾ ਸੀ, ਉਹਨਾਂ ਦੀ ਕਥਾ ਵਿੱਚ ਬੜੀ ਵਾਰੀ ਆਇਆ, ਮੈਂ ਕੋਟ ਕਰ ਦੇਣਾ, ਕਹਿੰਦੇ ਮੈਂ ਕਿਸੇ ਨੂੰ ਦੱਸ ਬੈਠਾ ਮੈਂ ਭਿੰਡੀ ਬੜੇ ਸ਼ੌਂਕ ਨਾਲ ਖਾਣਾ, ਕਹਿੰਦੇ ਜਿੱਥੇ ਮੈਂ ਗਿਆ ਕਹਿੰਦੇ ਦਵਾਈ ਰੱਬ ਦੀ ਮੇਰਾ ਬੰਦਿਆਂ ਬਸ ਕਰਾ ਦਿੱਤੀ ਭਿੰਡੀ ਖਵਾ ਖਵਾ ਕੇ। ਉਹ ਪੂਰਾ ਜ਼ੋਰ ਬੰਦੇ ਦਾ ਲੱਗਾ ਹੁੰਦਾ ਰੋਟੀ ਇਸ ਕਰਕੇ ਖਾਣੀ ਹੈ ਵੀ ਇਹਨੂੰ ਖਵਾਓ ਇਹ ਜੀਏ, ਤੇ ਜੀਏ ਇਸ ਕਰਕੇ ਵੀ ਘਰਾੜੇ ਨਾ ਮਾਰੇ ਇੱਥੇ ਕੇ ਬੰਦਗੀ ਕਰੇ, ਇਹ ਗੁਰੂ ਦੀ ਸੇਵਾ ਕਰੇ, ਸਿਮਰਨ ਕਰੇ। ਅਸਲੀ ਗੱਲ ਤਾਂ ਹੈ ਪਰਮਾਤਮਾ ਦੀ ਭਗਤੀ। ਪ੍ਰਾਹੁਣੇ ਆਏ ਗੁਰੂ ਸਾਹਿਬ ਨੇ ਕਿਹਾ ਨਾਮ ਸੁਣੈ ਨਾਮ ਸੰਗ੍ਰਹਿ ਨਾਮੈ ਲਿਵ ਲਾਭ, ਗ੍ਰਹਿ ਧਨ ਸਭ ਪਵਿੱਤ ਹੋਏ ਹਰ ਕੇ ਗੁਣ ਗਾਹੋ, ਹਰ ਨਾਮ ਵਪਾਰੀ ਨਾਨਕਾ ਵਡਭਾਗੀ, ਭਾਉ ਟਾਵਾਂ ਟਾਵਾਂ ਪ੍ਰਾਹੁਣਾ ਕਿਤੇ ਹੁੰਦਾ ਸਾਜਨਾ ਸੰਤ ਆਓ ਮੇਰੇ। ਫਿਰ ਰੱਬ ਦੇ ਸੰਤ ਜਨਾ ਤੂੰ ਪ੍ਰਾਹੁਣਾ ਬਣ ਕੇ ਆ ਤਾਂ ਸਹੀ, ਸਾਜਨਾ ਸੰਤ ਆਓ ਮੇਰੇ, ਆਨੰਦਾ ਗੁਣ ਗਾਏ ਮੰਗਲ ਕਸਮ ਲਾ ਮਿਟ ਜਾਹੇ, ਪ੍ਰੇਰੇ ਤੇਰੇ ਆਉਣ ਨਾਲ ਹੋਵੇਗਾ ਕੀ ਹੈ ਤੁਕ ਸਮਝਿਓ। ਆਨੰਦਾ ਗੁਣ ਗਾਏ ਮੰਗਲ, ਤੇਰੇ ਆਉਣ ਨਾਲ ਪਰਮਾਤਮਾ ਦੇ ਖੁਸ਼ੀ ਮੰਗਲਮਈ ਗੀਤ ਗਾਏ ਜਾਣਗੇ, ਕਸਮ ਲਾ ਮਿਟ ਜਾਹੇ ਪ੍ਰੇਰੇ। ਪ੍ਰੇਰੇ ਦਾ ਅਰਥ ਤੇ ਪ੍ਰੇਰਨਾ ਨਹੀਂ, ਪ੍ਰੇਰੇ ਦਾ ਅਰਥ ਹੁੰਦਾ ਦੂਰ, ਤੇਰੀ ਪ੍ਰੇਰਨਾ ਤੇਰੇ ਆਉਣ ਨਾਲ ਇੰਨੀ ਕਿਰਪਾ ਹੋ ਜਾਏਗੀ ਤੂੰ ਆ ਗਿਆ ਸਾਡਾ ਪਾਪ ਖਹਿੜਾ ਛੱਡ ਜਾਣਗੇ। ਆਨੰਦਾ ਗੁਣ ਗਾਏ ਮੰਗਲ, ਕਸਮ ਲਾ ਮਿਟ ਜਾਹੇ ਪ੍ਰੇਰੇ, ਸੰਤ ਚਰਨ ਸਤਰੋਂ ਮੱਥ ਹੈ, ਚਾਂਦਨਾ ਗ੍ਰਹਿ ਹੋਏ ਅੰਧੇਰੇ। ਉਹ ਪ੍ਰਾਹੁਣਾ ਮੇਰੇ ਘਰ ਵਿੱਚ ਆਵੇ ਜਿਹਦੇ ਚਰਨ ਪਸਿਆਂ ਪਰਸਿਆਂ ਅੰਦਰ ਦਾ ਹਨੇਰਾ ਚਲਾ ਜਾਏ। ਇਹਨਾਂ ਨੂੰ ਸਾਹਿਬ ਨੇ ਕਿਹਾ ਆਏ ਮਿਲ ਗੁਰਸਿੱਖ ਆਏ ਮਿਲ, ਤੂੰ ਮੇਰੇ ਗੁਰੂ ਕੇ ਪਿਆਰੇ। ਤਾਂ ਹੀ ਬੇਨਤੀ ਕਰਦਿਆਂ ਕਿਹਾ ਭਾਈ ਕੋਈ ਮਿਲੇ ਐਸਾ, ਕੋਈ ਜਨ ਹਰਸ਼ੋਂ ਦੇਵੈ ਜੋਰ ਭਲਕੇ ਉੱਠ ਪ੍ਰਾਹੁਣਾ, ਐਸਾ ਆਵੇ ਮੇਰੇ ਘਰ ਦਾ ਹਰ ਮਾਹੌਲ ਚੇਂਜ ਹੋ ਜਾਏ, ਤਬਦੀਲੀ ਆ ਜਾਏ। ਕੋਈ ਜਨ ਖਰਸਿਓ ਦੇਵੈ ਜੋਰ, ਚਰਨ ਗਹੁ ਬਕੂ ਸੁਭ ਰਸਨਾ ਦੀਜੈ ਪ੍ਰਾਣ ਅਕੋਰ। ਗੁਰਸਿੱਖ ਮਿਲੇ ਉਹਨੂੰ ਗੁਰੂ ਚੇਤੇ ਆਵੇ, ਸਿਮਰਨ ਕਰੇ ਭਜਨ ਕਰੇ। ਮਿਲਾਪ ਸਾਡਾ ਵੀ ਹੁੰਦਾ ਜੇ ਪਿਆਰਿਓ, ਮੈਂ ਸੱਚ ਇਹ ਗੱਲ ਕਹਿਣਾ, ਮੈਂ ਵਿੱਚੇ ਸ਼ਾਮਿਲ ਹਾਂ ਜੋ ਗੁਰੂ ਜੀ ਨੇ ਕਿਹਾ। ਕਦੀ ਗੱਲ ਕਰੀ ਜਾਵਾਂਗੇ, ਕਦੀ ਤਾਂ ਮਨ ਨੂੰ ਲੱਗੇਗੀ ਨਾ, ਅੱਜ ਸਿੱਖ ਨੂੰ ਕੋਈ ਨੀ ਜੇ ਆਪਾਂ ਮਿਲਦੇ, ਆਪਾਂ ਆਪਣੀ ਪਾਰਟੀ ਨੂੰ ਮਿਲਨੇ ਆ, ਧੜੇ ਨੂੰ ਮਿਲਨੇ ਆ। ਇਹ ਬੰਦਾ ਛੱਡੂ ਜੀ ਫਲਾਣੇ ਜਥੇਬੰਦੀ ਦਾ, ਇਹ ਫਲਾਣੇ ਨਾਲ ਸੰਬੰਧਿਤ ਹੈ, ਮੇਰੀ ਬੇਨਤੀ ਸੁਣ ਲਿਓ, ਛੱਡੋ ਜੀ ਇਹਦਾ ਫਲਾਣੇ ਨਾਲ ਸੰਬੰਧ ਹੈ। ਉਹ ਭਾਈ ਗੁਰਸਿੱਖੋ, ਕਦੀ ਤਾਂ ਆਤਮਾ ਦੀ ਨਿਰਮਲਤਾ ਹੀ ਲੈ ਕੇ ਕਹਿ ਦਿਓ ਪਿਆਰਿਓ ਇਹਦਾ ਸੰਬੰਧ ਗੁਰੂ ਗ੍ਰੰਥ ਸਾਹਿਬ ਨਾਲ। ਸਿੱਖ ਦਾ ਕਿਰਦਾ ਤਾਂ ਬੜਾ ਵਿਸ਼ਾਲ ਹੈ, ਉਹਦੇ ਅੰਦਰ ਸੰਕੀਰਤਾ ਨਹੀਂ। ਇੱਕ ਵਾਰ ਪੜ੍ਹਦਿਆਂ ਇਹ ਸ਼ਬਦ ਕਹਿ ਸਨ ਕਿਸੇ ਵਿਦਵਾਨ ਦੇ ਲਿਖੇ, ਮੈਂ ਆਪ ਨਾਲ ਸਾਂਝੇ ਵੀ ਕੀਤੇ ਸਨ। ਸਿੱਖ ਸਿੱਖ ਨੂੰ ਮਿਲੇ ਚਾਰ ਮਿਲੇ 64 ਖਿਲੇ, ਮਿਲੇ 20 ਕਰ ਜੋਰ ਗਿਰ ਗੁਰਸਿੱਖ ਕੋ ਗੁਰਸਿੱਖ ਮਿਲੇ ਖਿਲੇ ਹੈ 7 ਕਰੋੜ। ਮੈਂ ਤਾਂ ਇੱਥੇ ਰੁਕਿਆ ਵੀ ਸੈਨ ਕਰ ਪ੍ਰਾਹੁਣੇ ਆਏ ਤੇ ਸਾਰੀ ਰਾਤ ਕੀਰਤਨ ਹੋਇਆ, ਲੰਗਰ ਤਾਂ ਨਹੀਂ ਸਾਰੀ ਰਾਤ ਵਰਤਾਉਂਦੇ ਨੇ। ਦੇਖੋ ਮੇਰੀ ਬੇਨਤੀ, ਲੰਗਰ ਸਰੀਰ ਚਰਾਣ ਲਈਏ, ਲੰਗਰ ਬਫੇ ਨਹੀਂ। ਲੰਗਰ ਤਾਂ ਦਾਲ ਫੁਲਕਾ ਹੁੰਦਾ ਜੇ ਮੇਰੀ ਸੱਚੀ ਗੱਲ ਜੇ ਆਪਾਂ ਸਮਝੀਏ। ਰਸ ਅੰਮ੍ਰਿਤ ਖੀਰ ਕਿਆਲੀ ਹੈ, ਜੀਵ ਦੇ ਸਵਾਦ ਵਾਸਤੇ ਲੰਗਰ ਨਹੀਂ, ਲੰਗਰ ਪੇਟ ਨੂੰ ਐਨਰਜੀ ਦੇਣ ਲਈ ਹੈ ਤੇ ਐਨਰਜੀ ਇਸ ਕਰਕੇ ਨੂੰ ਬੰਦਗੀ ਵਾਲੇ ਪਾਸੇ ਲਾ ਲਈਏ। ਹੁਣ ਦੋ ਸਿੱਖ ਮਿਲਦੇ ਨੇ, ਉਹਨਾਂ ਦਾ ਆਪਸ ਵਿੱਚ ਪਿਆਰ ਕੀ ਹੈ? ਭਾਈ ਸਾਹਿਬ ਜੀ ਦੇ ਇੱਕ ਸੱਜਣ ਦੇ ਬਚਨ ਕਹਿੰਦੇ ਨੇ ਚਾਰ ਮਿਲੇ ਦਾ ਅਰਥ ਦੋ ਦੋ ਅੱਖਾਂ ਮਿਲੀਆਂ ਦੋਨਾਂ ਦੀਆਂ। ਸਿੱਖ ਨੇ ਸਿੱਖ ਨੂੰ ਦੇਖ ਲਿਆ, 64 ਖਿਲੇ, ਇੱਕ ਜਬਾੜੇ ਚ 32 ਦੰਦ ਹੁੰਦੇ ਨੇ, 32 64 ਦੰਦ ਖਿੜ ਗਏ, ਖੁਸ਼ ਹੋ ਗਏ, ਕਹਿਣ ਲੱਗੇ ਵਾਹਿਗੁਰੂ ਤੂੰ ਕਿਰਪਾ ਕੀਤੀ ਸਿੱਖ ਮਿਲਾ ਦਿੱਤਾ। ਚਾਰ ਮਿਲੇ, ਚਾਰ ਅੱਖਾਂ ਮਿਲੀਆਂ, 64 ਖਿਲੇ, 64 ਦੰਦ ਅਨਾਰਾਂ ਦੇ ਦਾਣਿਆਂ ਦੀ ਤਰ੍ਹਾਂ ਖਿੜ ਗਏ, ਮਿਲੇ 20 ਕਰ ਜੋਰ, ਜਦੋਂ ਆਪਸ ਵਿੱਚ ਮਿਲੇ ਤੇ 20 ਉਂਗਲਾਂ ਜੁੜ ਗਈਆਂ, 10-10 ਹੋ ਗਈਆਂ ਦੋਨਾਂ ਦੀਆਂ ਨਾ, ਮਿਲੇ 20 ਕਰ ਜੋੜ। ਗੁਰਸਿੱਖ ਕੋ ਗੁਰਸਿੱਖ ਮਿਲੇ ਖਿਲੇ ਹੈ 7 ਕਰੋੜ। ਕਹਿੰਦੇ ਨੇ 3.5 ਕਰੋੜ ਰੋਮ ਗਿਣਤੀ ਕੀਤੀ ਸਿੱਧੀ ਜੀ, ਕਹਿੰਦੇ ਸਿੱਖ ਸਿੱਖ ਨੂੰ ਮਿਲੇ ਤੇ ਰੋਮ ਰੋਮ ਵਿੱਚ ਨਾਮ ਦੀ ਪ੍ਰਵਾਹ ਚੱਲ ਪੈਂਦਾ। ਸਤਿਗੁਰੂ ਕਹਿੰਦੇ ਨੇ ਸਿੱਖ ਜਾਂ ਸੰਤ ਆਏ, ਉਹਦੇ ਘਰ ਵਿੱਚ ਕੀਰਤਨ ਸ਼ੁਰੂ ਹੋ ਗਿਆ, ਆਏ ਸੰਤ ਪ੍ਰਾਹੁਣੇ ਕੀਰਤਨ ਹੋਵਾ ਰਹਿਣ ਸਬਾਈ, ਕਹਿਣ ਲੱਗੇ ਛੱਡ ਨਾ ਸਕੈ ਸੰਤ ਜਨ, ਸੰਗਤ ਛੱਡਣ ਨੂੰ ਦਿਲ ਨਹੀਂ ਕਰਦਾ ਪਿਆ। ਇਸ ਤਰ੍ਹਾਂ ਸਤ ਸੰਗਤ ਮਿਲ ਰਹੀ ਹੈ, ਮਾਧੋ ਜੈਸੇ ਮਦਪ ਮਖੀਰਾ, ਇਉਂ ਕਹਿ ਲੋ ਕਿ ਜਿਵੇਂ ਭਵਰੇ ਨੂੰ ਭੁੱਲ ਜਾਂਦਾ ਉੱਡਣਾ, ਫੁੱਲ ਉੱਤੇ ਹੀ ਮਧੋਸ਼ ਹੋਇਆ ਰਹਿੰਦਾ, ਸੈਨ ਨੂੰ ਭੁੱਲ ਗਿਆ ਕਿਸੇ ਰਾਜੇ ਦੀ ਸੇਵਾ ਵੀ ਕਰਨੀ। ਛੱਡ ਨਾ ਸਕੈ ਸੰਤ ਜਨ, ਰਾਜ ਦੁਆਰ ਨਾ ਸੇਵ ਕਮਾਈ। ਹੁਣ ਅਗਲੀ ਤੁਕ ਵੱਲ ਧਿਆਨ ਦਿਆ ਜੇ, ਸੈਨ ਰੂਪ ਹਰ ਜਾਏ ਕਹਿ, ਕਿਉਂਕਿ ਇਹ ਮੈਂ ਤਾਂ ਪੌੜੀ ਤੇ ਰੁਕਿਆ, ਇਸ ਨੂੰ ਅਸੀਂ ਆਮ ਪਚਾਕਾ ਮਾਰ ਕੇ ਨਿਕਲ ਜਾਂਦੇ ਹਾਂ। ਇਸ ਅਜਮਤ ਨੂੰ, ਇਸ ਰੱਬੀ ਖੇਡ ਨੂੰ ਅਸੀਂ ਛੇਤੀ ਮੰਨਦੇ ਨਹੀਂ, ਪਰ ਬਾਣੀ ਦੇ ਸ਼ਬਦ ਪੜ੍ਹੀ ਜਾਂਦੇ, ਬਾਣੀ ਚ ਅਸੀਂ ਦੇਖਾਂਗੇ ਸੈਨ ਉੱਥੇ ਹੈ। ਸੈਨ ਦਾ ਰੂਪ ਧਾਰਨ ਕਰਕੇ ਭਾਈ ਸਾਹਿਬ ਦੇ ਕਥਨ ਮੁਤਾਬਕ ਕਿ ਪਰਮਾਤਮਾ ਨੇ ਆਪ ਰਾਜੇ ਦੀ ਮਾਲਿਸ਼ ਜਾ ਕੀਤੀ, ਆਪ ਉਹਦਾ ਇਸ਼ਨਾਨ ਚਾ ਕਰਾਇਆ। ਰਾਜੇ ਨੂੰ ਪੀੜਾ ਸੀ, ਰੋਗ ਸੀ, ਹੁਣ ਜਦੋਂ ਉਹ ਮਾਲਿਸ਼ ਕੀਤੀ, ਹੁਣ ਇਹ ਕਿਵੇਂ ਕਵਾਂ, ਕਿਵੇਂ ਆਪਾਂ ਇਹਨੂੰ ਐਕਸਪਲੇਨ ਕਰਾਂਗੇ। ਭਾਈ ਸਾਹਿਬ ਕਹਿੰਦੇ ਨੇ ਉੱਥੇ ਆਪ ਸੈਨ ਰੂਪ ਹਰ ਜਾਏ ਕਹਿ ਆਇਆ ਰਾਣੇ ਨੂੰ ਰਜਾਈ। ਅੱਜ ਇਹੋ ਜਿਹੀ ਮਾਲਿਸ਼ ਕੀਤੀ, ਉਹਦੇ ਰੋਗ ਕੱਟੇ ਗਏ, ਉਹਦਾ ਇਸ਼ਨਾਨ ਕਰਾਇਆ, ਉਹਨੂੰ ਕੱਪੜੇ ਪਵਾਏ, ਉਹਦੀ ਪਗੜੀ ਬਣਵਾਈ। ਇੱਧਰ ਸੈਨ ਜੀ, ਉਹ ਜਦੋਂ ਸੰਤ ਜਨਾਂ ਨੂੰ ਵਿਦਿਆ ਕੀਤਾ ਮਨ ਚ, ਉਹ ਇੰਨਾ ਟਾਈਮ ਨਿਕਲ ਗਿਆ ਰਾਜੇ ਦੇ ਤੇ ਗਏ ਵੀ। ਹੁਣ ਇੱਥੇ ਥੋੜਾ ਜਿਹਾ ਅਸੀਂ ਰੁਕੀਏ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮੁਤਾਬਕ ਜਿਹੜਾ ਨਾਮ ਭਜਨ ਬੰਦਗੀ ਸਿਮਰਨ ਕਰਦਾ ਪਰਮੇਸ਼ਵਰ ਲਈ ਕੋਈ ਔਖਾ ਨਹੀਂ। ਜੇ ਪਿਆਰਿਓ, ਜਿਹੜਾ ਇੱਕ ਨਿੱਕੇ ਜਿਹੇ ਪਾਣੀ ਦੇ ਕਤਰੇ ਤੋਂ ਏਡਾ ਕੀਮਤੀ ਇਨਸਾਨ ਪੈਦਾ ਕਰ ਸਕਦਾ, ਉਹਦੇ ਵਾਸਤੇ ਆਪਣਾ ਛਿੰਨ ਵਿੱਚ ਰੂਪ ਬਣਾ ਕੇ, ਕਿਸੇ ਦਾ ਰੂਪ ਬਣਾ ਕੇ ਪਾਰ ਉਤਾਰਾ ਕਰਨਾ ਕੋਈ ਔਖੀ ਬਾਤ ਨਹੀਂ। ਬਾਣੀ ਅਨੁਸਾਰ ਆਓ ਦੇਖੀਏ, ਆਪਣੇ ਸੇਵਕ ਕੀ ਆਪੇ ਰੱਖ ਹੈ, ਸੈਨ ਰੂਪ ਹਰ ਜਾਏ ਕਹਿ। ਆਪਣੇ ਸੇਵਕ ਕੀ ਆਪੇ ਰੱਖ ਹੈ, ਆਪੇ ਨਾਮ ਜਪਾਵੇ, ਜਹ ਜਹ ਕਾਜ ਕਿਰਤ ਸੇਵਕ ਕੀ। ਹੁਣ ਉਹਦੀ ਕਿਰਤ ਜਿਹੜੀ ਹੈ ਰਾਜੇ ਦੀ ਮਾਲਿਸ਼ ਕਰਨਾ ਹੈ। ਜਹ ਜਹ ਕਾਜ ਕਿਰਤ ਸੇਵਕ ਕੀ ਤਾਂ ਤਾਂ ਉੱਠ ਧਾਵੇ, ਉੱਠ ਧਾਵੇ ਦੇ ਅਰਥ ਇਹ ਕਰਨੇ ਪੈਣਗੇ, ਸੈਨ ਰੂਪ ਹਰ ਜਾਏ ਕਹਿ ਆਇਆ ਰਾਣੇ ਨੂੰ ਰਜਾਏ। ਜਹ ਜਹ ਕਾਜ ਕਿਰਤ ਸੇਵਕ ਕੀ ਤਾਂ ਤਾਂ ਉੱਠਤਾ ਵੈ, ਸੇਵਕ ਕੋ ਨਿਕਟੀ ਹੋਏ ਦਿਖਾਵੈ, ਜੋ ਜੋ ਕਹਿ ਠਾਕੁਰ ਪੈ ਸੇਵਕ ਤਤਕਾਲ। ਇਹ ਨਹੀਂ ਵੀ ਕਦੇ ਦਿਨ ਲੱਗਣਗੇ, ਤਤਕਾਲ ਫਟਾਫਟ ਉਸੇ ਵੇਲੇ ਤਤਕਾਲ ਹੋਏ ਆਵੈ, ਉਸੇ ਵੇਲੇ ਪਰਮਾਤਮਾ ਕਰਦਾ ਹੈ। ਗੁਰੂ ਸਾਹਿਬ ਦੀ ਬਾਣੀ ਵਿੱਚ ਸਾਹਿਬ ਕਹਿੰਦੇ ਦੋਵੇਂ ਥਾਂ ਰੱਸੇ ਰੱਖੇ ਗੁਰਸੂਰੇ, ਹਲਤ ਪਲਤ ਪਾਰ ਬ੍ਰਹਮ ਸਮਾਰੇ, ਕਾਰਜ ਸਗਲੇ ਹੋਏ ਪੂਰੇ। ਸਾਰੇ ਕਾਰਜ ਸੇਵਕ ਦੇ ਰਾਸ ਕਰਦੇ ਨੇ ਸਾਹਿਬ। ਗੁਰੂ ਗ੍ਰੰਥ ਸਾਹਿਬ ਜੀ ਦੇ ਮੁਤਾਬਕ ਕਿ ਚਤੁਰ ਦਿਸ਼ਾ ਕੀਨੂ ਬਲ ਆਪਣਾ ਸਿਰ ਉੱਪਰ ਕਰ ਧਾਰੇ। ਬਲ ਤਾਂ ਉਹਦਾ ਚਾਰ ਚੁਫੇਰੇ ਵੇ, ਪਰ ਆਪਣੇ ਸੇਵਕ ਦੇ ਸਿਰ ਤੇ ਹੱਥ ਰੱਖਦਾ, ਉਹਦੇ ਕਾਰਜ ਰਾਸ ਕਰਦਾ, ਉਹਦੀ ਥਾਂ ਤੇ ਆਪ ਜਾ ਖਲੋਂਦਾ ਹੈ, ਜਿੱਥੇ ਲੋੜ ਪਏ ਆਪਣੇ ਸੇਵਕ ਦੇ ਪਰਦੇ ਢੱਕਦਾ। ਜੇ ਕੋਈ ਕੀਰਤਨ ਸੁਣ ਰਿਹਾ ਕਿ ਮਾਲਕਾ ਉਹਦਾ ਪਰਦਾ ਨਹੀਂ ਢੱਕੇਗਾ, ਆਪਣੇ ਜਨ ਕਾ ਪਰਦਾ ਢਾਕੇ, ਆਪਣੇ ਸੇਵਕ ਕੀ ਸਰ ਪਰ ਰੱਖੇ, ਜ਼ਰੂਰ ਰੱਖਦਾ ਜਿਹੜਾ ਉਹਦੀ ਮਾਲਕ ਦੀ ਯਾਦ ਵੀ ਜੁੜਿਆ ਹੈ। ਸਾਹਿਬ ਕਹਿੰਦੇ ਚਤੁਰ ਦਿਸ਼ਾ ਕੀਨੂ ਬਲ ਆਪਣਾ ਸਿਰ ਉੱਪਰ ਕਰ ਧਾਰਿਓ, ਕਿਰਪਾ ਕਟਾਖ ਅਵਲੋਕਨ ਕੀਨੂ ਦਾਸ ਕਾ ਦੁੱਖ ਵਿਦਾਰਿਓ, ਹਰ ਜਨ ਰਾਖੇ ਗੁਰ ਗੋਬਿੰਦ ਕੰਠ ਲਾਏ ਅਵਗੁਣ ਸਾ ਮੇਟੈ, ਦਿਆਲ ਪੁਰਖ ਬਖਸ਼ੰਦ। ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ। ਜੇ ਉੱਥੇ ਸੱਚ ਹੈ ਉਹਨੂੰ ਇੱਥੇ ਝੂਠਿਆਂ